ਸਤਨਾਮ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਤੀਜਾ ਘਰ ਦੂਜਾ ਚੌਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹੋ ਧਨ ਅਖੁੱਟ ਨਾ ਨਿਖੁੱਟਾ ਨਾ ਜਾਏ ਪੂਰਾ ਸਤਿਗੁਰ ਦੀਆ ਦਿਖਾਏ ਆਪਣੇ ਸਤਿਗੁਰ ਕੋ ਸਾਧ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਇਹੋ ਧਨ ਅਖੁੱਟ ਨਾ ਨਿਖੁੱਟਾ ਨਾ ਜਾਏ ਪੂਰਾ ਸਤਿਗੁਰ ਦੀਆ ਦਿਖਾਏ ਆਪਣੇ ਸਤਿਗੁਰ ਕੋ ਸਾਧ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਸੇ ਧਨਵੰਤ ਹਰ ਨਾਮ ਲਿਵਲਾਏ ਗੁਰਪੂਰਾ ਹਰ ਧਨ ਪਰਗਾਸਿਆ ਹਰ ਕਿਰਪਾ ਤੇ ਵਸੈ ਮਨ ਆਏ ਸੇ ਧਨਵੰਤ ਹਰ ਨਾਮ ਲਿਵਲਾਏ ਗੁਰਪੂਰਾ ਹਰ ਧਨ ਪਰਗਾਸਿਆ ਹਰ ਕਿਰਪਾ ਤੇ ਵਸੈ ਮਨ ਆਏ ਰਹਾਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਿਛਲ ਕਿਰਪਾ ਦੇ ਖਜ਼ਾਨੇ ਜਗਤ ਨੂੰ ਤਾਰਨਹਾਰ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਨਾਲ ਜੁੜੇ ਹੋਏ ਗੁਰੂ ਖਾਲਸਾ ਜੀ ਸਤਿਗੁਰੂ ਜੀ ਨੇ ਅਪਾਰ ਕਿਰਪਾ ਕੀਤੀ ਹੈ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਹਨ ਜਿੱਥੇ ਜਿੱਥੇ ਵੀ ਗੁਰੂ ਕੇ ਸਿੱਖ ਵਸਦੇ ਹਨ ਉਹਨਾਂ ਦੇ ਮਨ ਵਿੱਚ ਹਮੇਸ਼ਾ ਹੀ ਇਹ ਤਮੰਨਾ ਬਣੀ ਰਹਿੰਦੀ ਹੈ ਕਿ ਸਤਿਗੁਰੂ ਜੀ ਰਹਿਮਤ ਕਰਨ ਕਿਰਪਾ ਕਰਨ ਸਾਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਦਰਸ਼ਨ ਇਸ਼ਨਾਨ ਬਖਸ਼ ਦੇਣ ਅਥਵਾ ਰੋਜ਼ ਅਰਦਾਸ ਵੀ ਕਰਦੇ ਹਨ ਅੱਜ ਸਤਿਗੁਰੂ ਜੀ ਨੇ ਕਿਰਪਾ ਕੀਤੀ ਬਹੁਤ ਸਾਰੀਆਂ ਗੁਰੂਕੀਆਂ ਸ਼ਰਧਾਲੂ ਸਿੱਖ ਸੰਗਤਾਂ ਵਿਦੇਸ਼ਾਂ ਵਿੱਚੋਂ ਦੂਰ ਦੁਰਾਡਿਆਂ ਤੋਂ ਗੁਰੂ ਕੀ ਨਗਰੀ ਵਿੱਚੋਂ ਹੋਰ ਇਲਾਕਿਆਂ ਵਿੱਚੋਂ ਚੱਲ ਕੇ ਸਤਿਗੁਰੂ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਪਹੁੰਚੇ ਹਾਂ ਵੱਡਿਆਂ ਭਾਗਾਂ ਦੇ ਨਾਲ ਡਿੱਠੇ ਸਭੇ ਥਾਵ ਨਹੀਂ ਤੁਧ ਜਿਹੇ ਆ ਵਧੋ ਪੁਰਖ ਵਧਾਤੇ ਤਾਂ ਤੂੰ ਸੋਹੇ ਆ ਪਵਿੱਤਰ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕੀਤੇ ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਸਰਵਣ ਕੀਤਾ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕੀਤੇ ਇਹ ਸਤਿਗੁਰੂ ਦੀ ਬਖਸ਼ਿਸ਼ ਹੋਈ ਭਾਈ ਸਤਿਗੁਰੂ ਜੀ ਨੇ ਇਹ ਮਹਾਨ ਕਿਰਪਾ ਕੀਤੀ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚੋਂ ਜੋ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤਾ ਹੈ ਉਹ ਦੀ ਵਿਚਾਰ ਦਾ ਸਮਾਂ ਆਇਆ ਹੈ ਗੁਰਦੁਆਰਾ ਮੰਜੀ ਸਾਹਿਬ ਵਿਖੇ ਰੋਜ਼ਾਨਾ ਹੀ ਸ੍ਰੀ ਮੁੱਖ ਵਾਕ ਦੀਆਂ ਵਿਚਾਰਾਂ ਹੋਇਆ ਕਰਦੀਆਂ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰਬਾਣੀ ਵਿੱਚ ਉਪਦੇਸ਼ ਬਖਸ਼ਿਸ਼ ਕਰਦੇ ਹਨ। ਊਤਮ ਕਥਾ ਸੁਨੀਜਾ ਸ਼੍ਰਵਣੀ, ਮਾਇਆ ਕਰੋ ਭਗਵਾਨ, ਸਾਡੇ 'ਤੇ ਰਹਿਮਤ ਕਰੋ, ਕਿਰਪਾ ਕਰੋ ਮਹਾਰਾਜ, ਅਸੀਂ ਸਭ 'ਤੇ ਊਤਮ ਹਰ ਕੀ ਕਥਾ ਇਸਦਾ ਆਨੰਦ ਲੈ ਸਕੀਏ, ਕਥਾ ਸੁਣ ਸਕੀਏ, ਅਥਵਾ ਗੁਰੂ ਦੇ ਉਪਦੇਸ਼ ਨੂੰ ਹਿਰਦੇ 'ਚ ਵਸਾ ਸਕੀਏ। ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਇਸ ਪਾਵਨ ਗੁਰਦੁਆਰਾ ਮੰਜੀਤ ਸਾਹਿਬ ਵਿਖੇ ਵੀ ਰਾਗੀ ਜੱਥੇ ਤੋਂ ਆਪਾਂ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ। ਸਤਿਗੁਰੂ ਜੀ ਦਾ ਹੁਕਮ ਹੈ, ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਹੈ ਪੁਕਾਰ, ਨਾਨਕ ਕਹੈ ਸੁਨ ਰੇ ਮਣਾ, ਕਰ ਕੀਰਤਨ ਹੋਏ ਉਧਾਰ। ਜਿਹਦਾ ਕੀਰਤਨ ਹੈ ਇਹ ਮਨੁੱਖ ਦੇ ਉਧਾਰ ਵਾਸਤੇ, ਪਰਮਾਤਮਾ ਦੇ ਮੇਲ ਨਾਲ ਮੇਲ ਕਰਨ ਲਈ ਉੱਤਮ ਸਾਧਨ ਹੈ। ਇਸ ਲਈ ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਜਿਹੜੇ ਭਾਈ ਧਿਆਨ ਲਾ ਕੇ ਗੁਰੂ ਕੇ ਕੀਰਤਨ ਨੂੰ ਕੀਰਤਨੀ ਜੱਥੇ ਕਰਦੇ ਨੇ, ਗੁਰੂ ਕੀਆਂ ਸੰਗਤਾਂ ਸਰਵਣ ਕਰਦੀਆਂ ਹਨ, ਉਹਦੇ ਉੱਪਰ ਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਸੋ ਆਪਾਂ ਕੀਰਤਨ ਸਰਵਣ ਕੀਤਾ ਹੈ, ਸਤਿਗੁਰੂ ਦੀ ਰਹਿਮਤ ਕਿਰਪਾ ਹੋਈ ਹੈ। ਜਿੰਨੀਆਂ ਵੀ ਸੰਗਤਾਂ ਗੁਰਦੁਆਰਾ ਮੰਜੀਤ ਸਾਹਿਬ ਵਿਖੇ ਸੱਜ ਕੇ ਗੁਰੂ ਕੀ ਬਾਣੀ ਦੀ ਕਥਾ ਸੁਣ ਲਈ ਆਪਾਂ ਇਕੱਤਰ ਹੋਏ ਹਾਂ, ਅਥਵਾ ਦੂਰ ਦੁਰਾਡੇ ਬੈਠੇ ਵੀ ਟੈਲੀਵਿਜ਼ਨ ਦੇ ਜ਼ਰੀਏ ਗੁਰੂ ਕੀ ਬਾਣੀ ਦਾ ਆਨੰਦ ਮਾਣ ਰਹੇ ਗੁਰੂ ਕੇ ਸਿੱਖ, ਸਾਰੇ ਹੀ ਸ਼ਰਧਾ ਭਾਵਨਾ ਦੇ ਨਾਲ ਮਨ ਬਿਰਤੀਆਂ ਚਿੱਤ ਨੂੰ ਟਿਕਾ ਕੇ ਗੁਰੂ ਕੀ ਬਾਣੀ ਨੂੰ ਜਿੰਨਾ ਵੀ ਸੁਣਾਂਗੇ ਧਿਆਨ ਨਾਲ, ਓਨਾ ਹੀ ਵੱਧ ਲਾਭ ਹੋਵੇਗਾ, ਓਨਾ ਹੀ ਵੱਧ ਸਾਨੂੰ ਫਾਇਦਾ ਹੋਵੇਗਾ। ਕਿਉਂਕਿ ਮਨ ਸਮਝਾਵਣ ਕਾਰਨੇ ਕਛੂ ਇੱਕ ਪੜ੍ਹੀਏ ਗਿਆਨ, ਇਸ ਮਨ ਨੂੰ ਸਮਝਾਉਣ ਵਾਸਤੇ ਜਿੰਨਾ ਵੀ ਗਿਆਨ ਮਿਲ ਜਾਵੇ ਗੁਰੂ ਕੀ ਬਾਣੀ ਦਾ, ਇਹ ਤੋਂ ਵੱਡਾ ਕੋਈ ਗਿਆਨ ਨਹੀਂ ਭਾਈ। ਗੁਰੂ ਕੀ ਬਾਣੀ ਦਾ ਗਿਆਨ ਮਿਲ ਜਾਵੇ ਤਾਂ ਸਤਿਗੁਰੂ ਪਾਤਸ਼ਾਹ ਜੀ ਦੀ ਰਹਿਮਤ ਕਿਰਪਾ ਹੁੰਦੀ ਹੈ। ਸੋ ਆਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਜ ਜੋ ਆਪਣੇ ਉੱਪਰ ਬਖਸ਼ਿਸ਼ ਕੀਤੀ ਹੈ, ਧੰਨ ਗੁਰੂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਉਪਮਾ ਵਰਣਨ ਨਹੀਂ ਕੀਤੀ ਜਾ ਸਕਦੀ, ਜਿਨ੍ਹਾਂ ਨੇ ਪ੍ਰਤੱਖ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ, ਉਹਨਾਂ ਭੱਟਾਂ ਨੇ ਵੀ ਹੱਥ ਜੋੜ ਕੇ ਇਹੀ ਬੇਨਤੀ ਕਰ ਦਿੱਤੀ, ਕਣਹਰ ਬੂੰਦ ਬਸ ਰੁਮਾਵਲ, ਕੁਸਮ ਬਸੰਤ ਗਨੰਤ ਨ ਆਵੈ, ਰਾਵ ਸਾਸ ਕਿਰਨ ਉਧਰ ਸਾਗਰ ਕਉ, ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ, ਤਵ ਜਲ ਭਲ ਉਹਨੇ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਮਹਾਰਾਜ, ਤੇਰੇ ਗੁਣਾਂ ਦਾ ਕੋਈ ਵਿਖਿਆਨ ਥੋੜ੍ਹੋ ਕਰ ਸਕਦਾ, ਨਹੀਂ ਹੋ ਸਕਦਾ। ਸੋ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਆਪਣੇ ਉੱਪਰ ਬਖਸ਼ਿਸ਼ ਕੀਤੀ ਹੈ, ਆਓ ਪ੍ਰੇਮ ਸ਼ਰਧਾ ਦੇ ਨਾਲ ਗੁਰੂ ਕੀ ਬਾਣੀ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੇ ਮਹੱਲਾ ਤੀਜਾ, ਘਰ ਦੂਜਾ ਚੌਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਨਾਸਰੀ ਰਾਗ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਬਦ ਉਚਾਰਦੇ ਹਨ। ਇਸ ਸ਼ਬਦ ਨੂੰ ਦੂਜੇ ਘਰ ਸੁਰਤਾਲ ਦੇ ਵਿੱਚ ਗਾਉਣ ਦੀ ਆਗਿਆ ਕੀਤੀ ਸਤਿਗੁਰੂ ਜੀ ਨੇ। ਚਾਰ ਪੌੜੀਆਂ ਵਾਲਾ ਇਹ ਸ਼ਬਦ ਹੈ। ਸਤਿਗੁਰੂ ਜੀ ਨੇ ਸਮੁੱਚੀ ਬਾਣੀ ਨੂੰ ਐਸੇ ਨਿਯਮਬੰਧ ਢੰਗ ਦੇ ਨਾਲ ਪ੍ਰਕਾਸ਼ ਕੀਤਾ ਹੈ ਕਿ ਕਦੇ ਵੀ ਕਿਸੇ ਸਮੇਂ ਵੀ ਸਦੀਆਂ ਤੱਕ ਗੁਰਸਿੱਖ ਕਿਸੇ ਭੁਲੇਖੇ 'ਚ ਨਹੀਂ ਪੈ ਸਕਦਾ। ਹਰ ਬੰਦ ਤੋਂ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਅੰਕ ਲਿਖੇ, ਹਰ ਸ਼ਬਦ ਦੀ ਸਥਾਪਨਾ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਿਯਮ ਲਿਖੇ, ਬਹੁਤ ਹੀ ਵੱਡੀ ਕਿਰਪਾ ਕੀਤੀ ਹੈ ਭਾਈ। ਸੋ ਚਾਰ ਪੌੜੀਆਂ ਵਾਲਾ ਸ਼ਬਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ। ਇੱਕ ਅਦਵੈਤ ਰੂਪ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਜੋ ਸਾਰਿਆਂ ਦੀ ਰੱਖਿਆ ਕਰਨ ਵਾਸਤੇ ਸਮਰੱਥ ਹੈ, ਗੁਰੂ ਸਾਹਿਬ ਦੀ ਕਿਰਪਾ ਨਾਲ ਜਿਸ ਦੀ ਪ੍ਰਾਪਤੀ ਹੁੰਦੀ ਹੈ।
ਇਹੋ ਧਨ ਆ ਖੁੱਟ ਨਾਨਕ ਖੁੱਟਾ ਨਾ ਜਾਏ।
ਇੱਕ ਦਿਨ ਬਾਬਾ ਬੁੱਢਾ ਜੀ ਹੋਰ ਗੁਰੂ ਕੇ ਸਿੱਖ ਜਿਨ੍ਹਾਂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਵੀ ਦਰਸ਼ਨ ਕੀਤੇ, ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੀ ਦਰਸ਼ਨ ਦੀਦਾਰੇ ਕੀਤੇ, ਸੇਵਾ ਕੀਤੀ, ਜਗਤ ਜਲੰਧੇ ਨੂੰ ਉਤਾਰਦਿਆਂ ਹੋਇਆ ਵੇਖਿਆ ਜਿਨ੍ਹਾਂ ਨੇ ਕਿ ਗੁਰੂ ਸਾਹਿਬ ਜੀ ਕਿਵੇਂ ਕਿਰਪਾ ਕਰਦੇ ਨੇ। ਉਹ ਗੁਰਸਿੱਖ ਦੇਖ ਰਹੇ ਨੇ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਡੀਆਂ ਬਖਸ਼ਾਂ ਬਖਸ਼ ਰਹੇ ਨੇ। ਜਿੱਥੇ ਪ੍ਰਤੱਖ ਧੰਨ ਦੌਲਤ ਦੀਆਂ ਬਖਸ਼ਾਂ ਕਰਦੇ ਨੇ ਉੱਥੇ ਨਾਮ ਬਾਣੀ ਦੀਆਂ ਅਧਿਆਤਮਿਕ ਤੌਰ 'ਤੇ ਬੜੀਆਂ ਵੱਡੀਆਂ ਬਖਸ਼ਾਂ ਦੇ ਰਹੇ ਨੇ। ਹੱਥ ਜੋੜ ਕੇ ਬਾਬਾ ਬੁੱਢਾ ਜੀ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਸਤਿਗੁਰੂ ਪਾਤਸ਼ਾਹ ਗੁਰੂ ਗਰੀਬ ਨਿਵਾਜ ਆਪ ਜੀ ਮਾਲਕ ਹੋ, ਆਪ ਜੀ ਸਮਰੱਥ ਹੋ, ਪਰ ਵੱਡੇ ਗੁਰੂ ਸਾਹਿਬਾਨ ਇਸ ਅਜਰ ਸ਼ਕਤੀ ਨੂੰ ਬਹੁਤ ਘੱਟ ਵਰਤਦੇ ਸਨ ਆਪ ਜੀ ਨੇ, ਅਤੇ ਆਪ ਦੇਖਿਆ ਮਹਾਰਾਜ ਲੰਮਾ ਸਮਾਂ ਆਪ ਜੀ ਨੇ ਸੇਵਾ ਕੀਤੀ ਹੈ। ਇਸ ਲਈ ਭਾਵੇਂ ਇਹ ਦਾਤ ਮੁੱਕਣ ਵਾਲੀ ਨਹੀਂ, ਪਰ ਫਿਰ ਵੀ ਸਾਡੇ ਮਨਾਂ ਦੇ ਤੌਖਲੇ ਹਨ ਕਿ ਆਪਾਂ ਨੂੰ ਇਹ ਦਾਤ ਆਪ ਜੀ ਨੂੰ ਸੰਜਮ ਨਾਲ ਵਰਤਣੀ ਚਾਹੀਦੀ ਹੈ, ਇਹ ਸਾਡੀ ਬੇਨਤੀ ਹੈ। ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ, ਗੁਰਸਿੱਖੋ ਬੇਫਿਕਰ ਰਹੋ। ਅਸਲ ਵਿੱਚ ਤਾਂ ਸਾਧ ਸੰਗਤ ਜੀ ਬਾਬਾ ਬੁੱਢਾ ਜੀ ਵੀ ਸਭ ਕੁਝ ਜਾਣਦੇ ਸਨ, ਸਾਨੂੰ ਕਲਯੁਗੀ ਜੀਵਾਂ ਨੂੰ ਸਮਝਾਉਣ ਦੀ ਖਾਤਰ ਇਹ ਵਿਧ ਬਣਾਈ ਆ। ਸਤਿਗੁਰੂ ਜੀ ਨੇ ਆਪ ਕਿਰਪਾ ਕੀਤੀ ਕਿਉਂਕਿ ਭੁਲੇਖੇ ਤਾਂ ਸਾਨੂੰ ਨੇ, ਬਾਬਾ ਬੁੱਢਾ ਜੀ ਨੂੰ ਤਾਂ ਕੋਈ ਭੁਲੇਖਾ ਨਹੀਂ ਸੀ। ਇਹ ਸਾਡੇ ਭੁਲੇਖੇ ਦੂਰ ਕਰਨ ਵਾਸਤੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਬਾਬਾ ਜੀ ਫਿਕਰ ਨਾ ਕਰੋ, ਇਹ ਜਿਹੜੀ ਦਾਤ ਹੈ ਇਹ ਧਰੋ ਅਕਾਲ ਦੀ ਦਾਤ ਹੈ, ਖਤਮ ਹੋਣ ਵਾਲੀ ਨਹੀਂ। ਸੋ ਆਪ ਕਿਰਪਾ ਕਰਦੇ ਹਨ, ਇਹ ਧਨ ਅਖੁੱਟ ਨਾ ਨਖੁੱਟੈ ਨਾ ਜਾਏ। ਸਤਿਗੁਰੂ ਪਾਤਸ਼ਾਹ ਜੀ ਜੋ ਸਾਨੂੰ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਇਹ ਨਾਮ ਦਾ ਧਨ ਦਿੱਤਾ ਹੈ, ਇਹ ਕਦੇ ਮੁੱਕਣ ਵਾਲਾ ਨਹੀਂ, ਕਦੇ ਖੁੱਟ ਜਾਣ ਵਾਲਾ ਨਹੀਂ। ਇਹ ਤਾਂ ਭਾਈ ਇਹੋ ਜਿਹਾ ਧਨ ਹੈ, ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਵੱਧੋ ਜਾਈ, ਇਹ ਤਾਂ ਵਧਣ ਵਾਲਾ ਹੈ। ਇਸ ਵਾਸਤੇ ਇਹ ਖਜ਼ਾਨਾ ਪ੍ਰਤੱਖ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਐਸੀ ਦਾਤ ਹੈ, ਜੇ ਚਾਹੁਣ ਤਾਂ 13-13 ਦੇ ਨਾਮ ਦੇ ਉੱਪਰ ਹੀ ਭੰਡਾਰੇ ਤੋਲਦੇ ਨੇ, ਕਦੇ ਮੁੱਕਦੇ ਨੇ, 20 ਰੁਪਏ ਦੇ ਲੰਗਰ ਚਲਾ ਦੇਣ, ਅੱਜ ਤੱਕ ਨਹੀਂ ਮੁੱਕੇ, ਇਹ ਕਿਤੇ ਮੁੱਕਣ ਵਾਲੇ ਨੇ, ਪ੍ਰਤੱਖ ਵੀ ਨਹੀਂ ਮੁੱਕਦੇ। ਤੋ ਸਤਿਗੁਰੂ ਨੇ ਕਿਰਪਾ ਕੀਤੀ, ਕਹਿੰਦੇ ਭਾਈ ਇਹ ਗੁਰੂ ਦੀ ਬਖਸ਼ਿਸ਼ ਵਾਲਾ ਨਾਮ ਧਨ ਅਤੇ ਪ੍ਰਤੱਖ ਧਨ ਕਦੇ ਇਹ ਨਿਖੁੱਟਣ ਵਾਲਾ ਨਹੀਂ, ਕਦੇ ਮੁੱਕਣ ਵਾਲਾ ਨਹੀਂ, ਇਹ ਅਤੁੱਟ ਹੈ, ਅਤੋਟ ਭੰਡਾਰੇ ਹਨ, ਇਸ ਲਈ ਇਸ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ।
ਪੂਰਾ ਸਤਿਗੁਰ ਦੀਆ ਦਿਖਾ,
ਕਿਉਂਕਿ ਕਹਿੰਦੇ ਇਸ ਨਾਮ ਧਨ ਦੇ ਖਜ਼ਾਨੇ ਨੂੰ ਕਿਹਨੇ ਸਾਨੂੰ ਦਿਖਾਇਆ ਹੈ? ਕਹਿੰਦੇ ਪੂਰੇ ਸਤਿਗੁਰੂ ਨੇ ਦਿਖਾਇਆ ਹੈ, ਪੂਰੇ ਸਤਿਗੁਰ ਦੀਆ ਦਿਖਾਏ, ਕਿਉਂਕਿ ਜਿਹੜੇ ਅਧੂਰੇ ਨੇ ਨਾ ਉਹਨਾਂ ਦੇ ਆਪਦੇ ਭੰਡਾਰਿਆਂ ਦਾ ਹੀ ਫਿਕਰ ਰਹਿੰਦੇ ਨੇ ਕਿ ਸਾਡਾ ਹੀ ਭੰਡਾਰਾ ਨਾ ਮੁੱਕ ਜਾਵੇ। ਸੋ ਜਿਹੜੇ ਪੂਰੇ ਨੇ, ਪੂਰੇ ਕਾ ਕੀ ਆ, ਸਭ ਕੁਛ ਪੂਰਾ, ਵੱਧ ਘੱਟ ਕੁਛ ਨਾਹੀਂ। ਸਾਧ ਸੰਗਤ ਇਹ ਸਤਿਗੁਰੂ ਦਾ ਭੰਡਾਰਾ ਹੈ, ਇਸ ਵਾਸਤੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਪੂਰੇ ਗੁਰਾਂ ਨੇ, ਗੁਰੂ ਨਾਨਕ ਸਾਹਿਬ ਜੀ ਨੇ, ਗੁਰੂ ਅੰਗਦ ਸਾਹਿਬ ਜੀ ਨੇ ਐਸੀ ਕਿਰਪਾ ਕੀਤੀ ਹੈ, ਸਾਡੀ ਦਿਵ ਦ੍ਰਿਸ਼ਟੀ ਖੋਲ੍ਹ ਦਿੱਤੀ, ਸਾਨੂੰ ਆਪਣੇ ਵਿੱਚ ਭੇਦ ਕਰ ਲਿਆ, ਤੇ ਸਾਨੂੰ ਇਹ ਨਾਮ ਦਾ ਖਜ਼ਾਨਾ ਆਪ ਬਖਸ਼ ਦਿੱਤਾ ਹੈ।
ਆਪਣੇ ਸਤਿਗੁਰ ਕਉ ਸਤ ਬਲ ਜਾਈ।
ਇਸ ਵਾਸਤੇ ਅਸੀਂ ਤੇ ਆਪਣੇ ਸਤਿਗੁਰਾਂ ਤੋਂ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਸਦਾ ਹੀ ਬਲਿਹਾਰ ਜਾਂਦੇ ਹਾਂ। ਅਥਵਾ ਸਾਨੂੰ ਇਹ ਉਪਦੇਸ਼ ਬਖਸ਼ਿਸ਼ ਕੀਤਾ ਹੈ, ਇਹ ਧਨ ਅਖੁੱਟ ਨਾ ਨਖੁੱਟਾ ਨਾ ਜਾਏ, ਕਿ ਗੁਰੂ ਕੇ ਸਿੱਖੋ ਇਹ ਜਿਹੜਾ ਸਤਿਗੁਰੂ ਪਾਤਸ਼ਾਹ ਜੀ ਨੇ ਨਾਮ ਧਨ ਦਾ ਸਾਨੂੰ ਖਜ਼ਾਨਾ ਬਖਸ਼ਿਸ਼ ਕੀਤਾ ਨਾ, ਇਹਨੂੰ ਉਤਸ਼ਾਹ ਸਹਿਤ ਵੰਡਿਆ ਕਰੋ, ਆਪ ਨਾਮ ਜਪਿਆ ਕਰੋ, ਹੋਰਨਾਂ ਨੂੰ ਨਾਮ ਜਪਾਇਆ ਕਰੋ। ਅਤੇ ਜਦੋਂ ਇਸ ਨਾਮ ਨੂੰ ਜਪਣ ਦੀ ਅਸੀਂ ਪਿਰਤ ਪਾਈ, ਸੁਭਾਅ ਬਣਾਇਆ, ਅਤੇ ਫਿਰ ਕੀ ਹੋਵੇਗਾ, ਪੂਰਾ ਸਤਿਗੁਰ ਦੀਆ ਦਿਖਾਏ, ਫਿਰ ਐਸੀ ਦਿਵ ਦ੍ਰਿਸ਼ਟੀ ਸਤਿਗੁਰੂ ਜੀ ਕਿਰਪਾ ਕਰਕੇ ਖੋਲ੍ਹ ਦੇਣਗੇ, ਫਿਰ ਇਹ ਧਨ ਕਦੇ ਐਸਾ ਅਤੁੱਟ ਧਨ ਦਿਸੇਗਾ ਕਿ ਇਹ ਪੂਰ ਖਜ਼ਾਨੇ ਭਰੇ ਹੋਏ ਦਿਸਣਗੇ, ਕਦੇ ਵੀ ਸਾਨੂੰ ਇਹਦੇ ਵਿੱਚ ਤੋਟ ਆਉਂਦੀ ਨਜ਼ਰ ਨਹੀਂ ਆਵੇਗੀ, ਇਹ ਸਤਿਗੁਰੂ ਜੀ ਕਿਰਪਾ ਕਰਕੇ ਆਪ ਦਿਖਾ ਦੇਣਗੇ। ਸੋ ਆਪਣੇ ਸਤਿਗੁਰ ਕੋ ਸਦਾ ਬਲ ਜਾਈ। ਸੋ ਭਾਈ, ਆਪਣੇ ਸਤਿਗੁਰ ਕੋ ਸਦ ਬਲ ਜਾਈ, ਹਮੇਸ਼ਾ ਵਾਸਤੇ ਕਹਿੰਦੇ ਭਾਈ ਆਪਣੇ ਸਤਿਗੁਰੂ ਤੋਂ। ਆਪਣਾ ਗੁਰੂ ਕੌਣ ਹੈ ਭਾਈ? ਕਦੇ ਵੀ ਗੁਰਸਿੱਖ ਨੂੰ ਇਹ ਕਦੇ ਭੁਲੇਖੇ 'ਚ ਨਹੀਂ ਪੈਣਾ ਚਾਹੀਦਾ। ਕਿੱਡੇ ਵੱਡੇ ਭੁਲੇਖਿਆਂ 'ਚ ਪੈ ਕੇ ਅੱਜ ਬੜੀ ਵੱਡੀ ਗਿਣਤੀ ਦੇ ਵਿੱਚ ਕੱਚਿਆਂ ਗੁਰੂਆਂ ਦੇ ਮਗਰ ਹਲੇ ਵੀ ਤੁਰੇ ਫਿਰਦੇ ਨੇ। ਪ੍ਰਤੱਖ ਦਿਸ ਵੀ ਪਿਆ ਕਿ ਇਹਨਾਂ ਦੇ ਪਾਸ ਕੁਝ ਨਹੀਂ ਆ। ਸੋ ਇਹ ਤੇ ਆਪ ਵਿਸ਼ਿਆਂ ਦੇ ਮਾਰੇ ਹੋਏ ਨੇ, ਕਾਮ ਕ੍ਰੋਧ ਦੇ ਗ੍ਰਸੇ ਹੋਏ ਨੇ, ਜਿਨ੍ਹਾਂ ਦੇ ਕਾਰਨ ਪਰਲੋਕ ਵਿੱਚ ਤੇ ਪਤਾ ਨਹੀਂ ਕੀ ਹਾਲਤ ਹੋਣੀ ਆ। ਗੁਰੂ ਸਾਹਿਬ ਜਾਣਨ, ਇਸ ਲੋਕ ਵਿੱਚ ਵੀ ਇਹਨਾਂ ਵਿਸ਼ਿਆਂ ਦੀ ਮਾਰ ਥੱਲੇ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਪਏ ਸੜਦੇ ਨੇ, ਇਹ ਗੁਰੂ ਹੁੰਦੇ ਨੇ। ਸੋ ਭਾਈ, ਗੁਰਸਿੱਖਾਂ ਨੂੰ ਉਪਦੇਸ਼ ਦੇਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਹੈ ਕਿ ਗੁਰੂ ਕੌਣ ਹੈ? ਧੰਨ ਗੁਰੂ ਨਾਨਕ ਸਾਹਿਬ ਜੀ ਸੰਸਾਰ ਵਿੱਚ ਆਏ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਸਤਿਗੁਰੂ ਨੇ ਬਾਣੀ ਵਿੱਚ ਹੁਕਮ ਕੀਤਾ, ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ। ਆਪ ਜੋਤ ਰੂਪ ਸੰਸਾਰ ਵਿੱਚ ਆਏ, ਉਹੀ ਜੋਤ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ। ਇੱਕ ਗੱਲ ਸਾਨੂੰ ਧਿਆਨ ਨਾਲ ਵੇਖਣੀ ਚਾਹੀਦੀ ਹੈ ਇਤਿਹਾਸ ਦੇ ਪੱਖ ਤੋਂ, ਜਦੋਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਰਜ਼ਾਦਾ ਅਨੁਸਾਰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚ ਉਹ ਧੁਰ ਦੀ ਜੋਤ, ਅਕਾਲ ਦੀ ਜੋਤ, ਰੱਬੀ ਜੋਤ ਸਥਾਪਨ ਕਰ ਦਿੱਤੇ। ਨਾਰੀਅਲ ਪੰਜ ਪੈਸੇ ਉਹਨਾਂ ਦੇ ਸਣ ਨੂੰ ਰੱਖ ਕੇ ਉਹ ਜੋਤ ਗੁਰੂ ਅੰਗਦ ਸਾਹਿਬ ਵਿੱਚ ਟਿਕਾ ਦਿੱਤੀ। ਅਤੇ ਫਿਰ ਕੀ ਕੀਤਾ ਭਾਈ? ਆਪ ਜਗਤ ਦੇ ਗੁਰੂ ਜਿਹੜੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਉਸ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਉਸ ਜੋਤ ਦੇ ਸਾਹਮਣੇ ਆਪ ਮੱਥਾ ਟੇਕ ਦਿੱਤਾ। ਪਹਿਲਾਂ ਸਭ ਤੋਂ ਆਪ ਮੱਥਾ ਟੇਕਿਆ, ਅਤੇ ਇਵੇਂ ਹੀ ਫਿਰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੀਤਾ। ਜਦੋਂ ਇਹ ਜੋਤ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੀਰ ਵਿੱਚ ਸਥਾਪਨ ਕਰ ਦਿੱਤੀ, ਅਤੇ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਜਿਨ੍ਹਾਂ ਦੀ ਸੇਵਾ ਵਿੱਚ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹਮੇਸ਼ਾ ਹੀ ਤਤਪਰ ਰਹਿੰਦੇ ਸਨ, ਰਾਤ ਦਿਨ ਖੜ੍ਹੇ ਰਹਿੰਦੇ ਸਨ, ਫਿਰ ਉਹਨਾਂ ਦੇ ਚਰਨਾਂ 'ਤੇ ਮੱਥਾ ਗੁਰੂ ਅੰਗਦ ਸਾਹਿਬ ਨੇ ਟੇਕ ਦਿੱਤਾ। ਇਹ ਪ੍ਰਥਾ ਚੱਲੀ, ਕਾਹਦੇ ਲਈ ਚੱਲੀ? ਕਿ ਇਹ ਜੋਤ 10 ਸਰੂਪਾਂ ਵਿੱਚ ਆਈ ਵਰਤੀ, ਅੱਗੇ ਤੋਂ ਅੱਗੇ ਵਰਤੀ। ਇਹੋ ਜਿਹਾ ਸਮਾਂ ਵੀ ਆਇਆ ਜਦੋਂ, ਕਿਉਂਕਿ ਜੋਤ ਸਾਧ ਸੰਗਤ ਜੀ ਐਸੀ ਸ਼ਕਤੀ ਹੈ, ਆਪਾਂ ਇਤਿਹਾਸ ਪੜ੍ਹਦੇ ਹਾਂ ਨਾ, ਦੇਖੋ ਇੱਕ ਸਮੁੰਦਰ ਦੇ ਵਿੱਚ ਫਸਿਆ ਹੋਇਆ ਗਰੀਬ ਸਿੱਖ, ਗੁਰੂ ਘਰ ਦਾ ਪਿਆਰਾ ਸਿੱਖ, ਸਾਧਨ ਨੇ ਸਭ ਕੁਛ ਕੋਲ ਹੈ, ਪਰ ਪਾਣੀ ਨੇ ਜਦੋਂ ਘੇਰ ਲਿਆ, ਜਹਾਜ਼ ਡੁੱਬਦਾ ਲੱਗਾ। ਮੱਖਣ ਸ਼ਾਹ ਸੋਚਦਾ ਹੈ ਕਿ ਹੁਣ ਮੈਨੂੰ ਕੌਣ ਬਚਾ ਸਕਦਾ ਹੈ, ਅਤੇ ਫਿਰ ਸੋਚਿਆ ਵੀ ਦੁਨੀਆ ਦੇ ਆਸਰੇ ਹੁਣ ਮੈਨੂੰ ਬਚਾ ਨਹੀਂ ਸਕਦੇ, ਮੈਨੂੰ ਤਾਂ ਕੋਈ ਰੱਬੀ ਆਸਰਾ ਹੀ ਬਚਾ ਸਕਦਾ ਹੈ। ਫਿਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਜੋਤ ਦਾ ਹਿਰਦੇ ਵਿੱਚ ਧਿਆਨ ਧਰਿਆ ਕਿ ਸਤਿਗੁਰੂ ਜੀ ਕਿਰਪਾ ਕਰੋ, ਆਪ ਜਿੱਥੇ ਵੀ ਹੋ ਇਸ ਨਿਮਾਣੇ ਸਿੱਖ ਨੂੰ ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਪਾਰ ਲੰਘਾ ਦਿਓ। ਕਿਹਦੀ ਸ਼ਕਤੀ ਸੀ? ਸਾਧ ਸੰਗਤ, ਇਹ ਉਹ ਰੱਬੀ ਜੋਤ ਦੀ ਸ਼ਕਤੀ ਸੀ ਜਿਹੜੀ ਜੋਤ ਧੰਨ ਗੁਰੂ ਤੇਗ ਬਹਾਦਰ ਸਾਹਿਬ 'ਚ ਕਿਵੇਂ ਆਈ? ਭਾਈ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸਨਮੁਖ ਪੰਜ ਪੈਸੇ ਨੇੜੀਏ ਰੱਖ ਕੇ ਆਹਮੋ ਸਾਹਮਣੇ ਨਹੀਂ ਮੱਥਾ ਟੇਕਿਆ। ਆਪਾਂ ਇਤਿਹਾਸ ਜਾਣਦੇ ਹਾਂ, ਪਰ ਦਿੱਲੀ ਦੇ ਵਿੱਚ ਬੈਠਿਆ ਹੀ ਜਦੋਂ ਆਪ ਜੋਤੀ ਜੋਤ ਸਮਾਉਣ ਲੱਗੇ, ਸਾਰੀ ਸਮੱਗਰੀ ਅਤੇ ਮਰਜ਼ਾਦਾ ਉਸੇ ਤਰ੍ਹਾਂ ਪੂਰੀ ਰੱਖੀ, ਸਮੱਗਰੀ ਮੰਗਾਈ, ਆਪਣੇ ਧਿਆਨ ਦੇ ਨਾਲ ਇਹ ਜੋਤ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਵਿੱਚ ਟਿਕਾ ਕੇ ਫਿਰ ਕਹਿ ਦਿੱਤਾ ਸੀ, ਬਾਬਾ ਬੀਚ ਬਕਾਲੇ ਆਪਣੀ ਸੰਗਤ ਆਪ ਸੰਭਾਲੇ, ਇਹ ਬਚਨ ਕਰ ਦਿੱਤੇ ਅਤੇ ਜੋਤ ਟਿਕਾ ਦਿੱਤੀ। ਉਹ ਜੋਤ ਨੇ ਸਾਧ ਸਿੰਘ ਜੀ ਮੱਖਣ ਸ਼ਾਹ ਦਾ ਬੇੜਾ ਬੰਨੇ ਲਾਇਆ, ਜਹਾਜ਼ ਬੰਨੇ ਲਾਇਆ। ਕਹਿਣ ਤੋਂ ਭਾਵ ਇਹ ਜੋਤ ਹੈ, ਜੋਤ ਨੂੰ ਇੱਕ ਮਿੰਟ ਸਕਿੰਟ ਲੱਗਦਾ ਮਦਦ ਕਰਨ ਵਾਸਤੇ, ਕਿਸੇ ਨੇ ਚੱਲ ਕੇ ਥੋੜ੍ਹੇ ਜਾਣਾ ਕਿਤੇ। ਇਹ ਜੋਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਰੇ ਜਰੇ ਵਿੱਚ ਹੈ, ਦੁਨੀਆਂ ਵਿੱਚ ਵਿਆਪਕ ਹੈ, ਖੰਡਾਂ ਬ੍ਰਹਮੰਡਾਂ ਵਿੱਚ ਇਹ ਜੋਤ ਹੈ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਮਝਾਉਣ ਵਾਸਤੇ ਆਸਰਾ ਦਿੱਤਾ, ਜਿੱਥੇ ਔਕਟ ਆਏ ਬਣਤ ਹੈ ਪ੍ਰਾਣੀ, ਤਿੱਥੇ ਹਰ ਧਿਆਈਐ ਸਾਰੰਗ ਪਾਣੀ, ਜਿੱਥੇ ਪੁੱਤਰ ਕਲੱਤਰ ਨਾ ਬੇਲੀ ਕੋਈ, ਤਿੱਥੇ ਹਰ ਆਪ ਛਡਾਏਦਾ। ਉੱਥੇ ਉਹ ਆਪ ਛਡਾ ਲੈਂਦਾ, ਕਿਉਂਕਿ ਉਹ ਤਾਂ ਜੋਤ ਹੈ, ਉਹ ਸ਼ਕਤੀਮਾਨ ਜੋਤ ਹੈ, ਪ੍ਰਕਾਸ਼ਵਾਨ ਜੋਤ ਹੈ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ, ਧੰਨ ਕਲਗੀਧਰ ਪਾਤਸ਼ਾਹ ਜੀ ਨੇ ਫਿਰ ਇਹ ਜੋਤ, ਜੋ ਰੱਬੀ ਜੋਤ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਤੋਂ ਲੈ ਕੇ ਆਏ, ਉਹ ਜੋਤ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਥਾਪਨ ਕੀਤਾ, ਸਭ ਦੇ ਸਾਹਮਣੇ ਕੀਤਾ, ਪੰਜ ਪਿਆਰੇ ਗੁਰੂ ਸਾਹਿਬ ਦੀ ਤਾਬਿਆ ਖੜ੍ਹੇ ਕੀਤੇ, ਅਤੇ ਉਹੀ ਮਰਜ਼ਾਦਾ ਜਿਹੜੀ ਧੁਰ ਤੋਂ ਚੱਲੀ ਆ ਰਹੀ ਸੀ ਉਹ ਮਰਜ਼ਾਦਾ ਨਿਭਾ ਕੇ ਇਹ ਗੁਰਤਾ ਗੱਦੀ ਦੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਥਾਪਨ ਕਰ ਦਿੱਤੀ। ਅਤੇ ਫਿਰ ਹੁਕਮ ਕਰ ਦਿੱਤਾ ਗਿਆ, ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮੈਂ ਲੇ। ਸੋ ਇਸ ਵਾਸਤੇ ਭਾਈ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਆਪਣੇ ਸਤਿਗੁਰ ਕਹੋ ਸਾਧ ਬਲਿਹਾਰੀ, ਆਪਣੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਗੁਰਸਿੱਖਾਂ ਨੂੰ ਹਮੇਸ਼ਾ ਵਾਸਤੇ ਬਲਿਹਾਰ ਜਾਣਾ ਚਾਹੀਦਾ, ਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ, ਗੁਰੂ ਦੇ ਹੁਕਮ ਵਿੱਚ ਰਹਿਣਾ ਚਾਹੀਦਾ, ਗੁਰੂ ਦੇ ਹੁਕਮ ਨੂੰ ਮੰਨਣਾ ਚਾਹੀਦਾ, ਗੁਰੂ ਦੀ ਦੱਸੀ ਹੋਈ ਮਰਜ਼ਾਦਾ ਨੂੰ ਧਾਰਨ ਕਰਨਾ ਚਾਹੀਦਾ ਹੈ।
ਗੁਰ ਕਿਰਪਾ ਤੇ ਹਰ ਮਨ ਵਸਾਈ।
ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਗੁਰ ਕਿਰਪਾ ਤੇ, ਗੁਰ ਕਿਰਪਾ ਦੇ ਜੀ ਕਿਉਂ ਕਿੰਨੀ ਤੇ ਇਹ ਜੁਗਤ ਪਛਾਣੀ, ਉਹ ਜੁਗਤ ਨੂੰ ਜਾਣਦਾ ਭਾਈ ਜਿਹਦੇ ਉੱਪਰ ਕਿਰਪਾ ਹੋ ਜਾਵੇ। ਸੋ ਇਸ ਵਾਸਤੇ ਜਿਹਦੇ ਉੱਪਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜਾਵੇ, ਅਤੇ ਇਹ ਭਾਈ ਗੁਰੂ ਕੀ ਬਾਣੀ, ਗੁਰੂ ਕਾ ਨਾਮ ਫਿਰ ਜਪਦਿਆਂ ਜਪਦਿਆਂ ਨਾਮ ਮਨ ਵਿੱਚ ਵਸ ਜਾਂਦਾ ਹੈ। ਪਹਿਲਾਂ ਵਿਧੀ ਜੋ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਨੇ ਸਾਨੂੰ ਸਮਝਾਈ ਹੈ ਨਾ, ਹਮੇਸ਼ਾ ਯਾਦ ਰੱਖੋ ਕਿ ਜਦੋਂ ਅਸੀਂ ਇਸ ਸਕੂਲ ਵਿੱਚ ਦਾਖਲਾ ਲਵਾਂਗੇ ਨਾ, ਪੜ੍ਹਨ ਲੱਗਾਂਗੇ, ਤਾਂ ਫਿਰ ਇੱਕ ਦਿਨ ਪ੍ਰਸੰਨਤਾ ਜ਼ਰੂਰ ਹੋਵੇਗੀ। ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੀ ਉੱਠ ਹਰ ਨਾਮ ਧਿਆਵੈ, ਜਦੋਂ ਨਾਮ ਧਿਆਉਣ ਲੱਗਾਂਗੇ ਫਿਰ ਭਾਈ ਗੁਰ ਕਿਰਪਾ ਤੇ ਹਰ ਮਨ ਵਸਾਈ, ਫਿਰ ਸਤਿਗੁਰੂ ਦੇ ਚਰਨਾਂ 'ਚ ਕੀਤੀਆਂ ਹੋਈਆਂ ਅਰਦਾਸਾਂ ਬੇਨਤੀਆਂ ਪ੍ਰਵਾਨ ਹੋਣਗੀਆਂ, ਇਹੀ ਨਾਮ ਸਾਡੇ ਮਨ ਵਿੱਚ ਵਸੇਗਾ।
ਸੇ ਧਨਵੰਤ ਹਰ ਨਾਮ ਲਿਵ ਲਾਏ।
ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਭਾਈ ਉਹ ਧਣੀ ਨੇ, ਉਹ ਧਨਾੜ ਨੇ ਜਿਨ੍ਹਾਂ ਨੇ ਪਰਮਾਤਮਾ ਦੇ ਨਾਲ ਲਿਵ ਲਾ ਲਈ, ਜਿਨ੍ਹਾਂ ਨੇ ਨਾਮ ਦੇ ਨਾਲ ਲਿਵ ਲਾ ਲਈ, ਜਿਨ੍ਹਾਂ ਨੇ ਸ਼ਬਦ ਦੇ ਨਾਲ ਆਪਣੀ ਸੁਰਤ ਜੋੜ ਲਈ, ਉਹ ਧਣੀ ਹਨ। ਹਮਰਾ ਧਨ ਮਾਧੋ ਗੋਬਿੰਦ ਧਰਨੀ ਧਰ, ਇਹ ਸਾਰ ਧਨ ਕਹੀਐ, ਜੋ ਪ੍ਰਭ ਗੁਰ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈਐ। ਕਹਿੰਦੇ ਭਾਈ ਜਿਹੜਾ ਅਸਲੀ ਧਨ ਹੈ ਉਹ ਪਰਮਾਤਮਾ ਦਾ ਨਾਮ ਧਨ ਹੈ। ਜਦੋਂ ਭਗਤ ਕਬੀਰ ਜੀ ਨੂੰ ਪੁੱਛਿਆ ਨਾ, ਕਹਿੰਦੇ ਜੀ ਰਾਜਿਆਂ ਕੋਲ ਬੜੇ ਹਾਥੀ ਹੁੰਦੇ ਨੇ, ਘੋੜੇ ਹੁੰਦੇ ਨੇ, ਫੌਜਾਂ ਹੁੰਦੀਆਂ ਨੇ, ਤੇ ਜਿਹੜੇ ਨਾਮ ਧੰਨ ਦੇ ਵਣਜਾਰੇ ਨੇ ਉਹਨਾਂ ਕੋਲ ਕੀ ਹੁੰਦਾ ਹੈ? ਤੇ ਭਗਤ ਜੀ ਕਹਿੰਦੇ ਉਹਨਾਂ ਕੋਲ ਉਹਨਾਂ ਹਾਥੀਆਂ ਦਾ, ਘੋੜਿਆਂ ਦਾ, ਫੌਜਾਂ ਦਾ, ਇਹਨਾਂ ਰਾਜਿਆਂ ਮਹਾਰਾਜਿਆਂ ਦਾ ਜਿਹੜਾ ਵੱਡਾ ਮਾਲਕ ਹੈ ਨਾ ਉੱਪਰ ਬੈਠਾ, ਉਹ ਉਹਨਾਂ ਨਾਮ ਰਸੀਆਂ ਕੋਲ ਉਹ ਹੁੰਦਾ ਭਾਈ। ਇਸ ਕਰਕੇ ਉਹ ਪਰਮਾਤਮਾ ਦੇ ਐਸੇ ਭਗਤ ਬਣ ਜਾਂਦੇ, ਉਹਦੇ ਵਿੱਚ ਲੀਨ ਹੋ ਜਾਂਦੇ ਨੇ। ਅਤੇ ਹਜ਼ੂਰ ਫਰਮਾਉਂਦੇ ਨੇ, ਭਗਤ ਕਬੀਰ ਜੀ ਫਰਮਾਉਂਦੇ ਨੇ ਬਾਣੀ ਵਿੱਚ, ਤੁਮ ਕਰ ਕੋਟ ਅਸਵ ਰਸਤੇ ਹੱਥ ਹਾਥੀ ਘੋੜੇ, ਹਮ ਕਰ ਏਕ ਮੁਰਾਰੀ। ਕਹਿੰਦੇ ਭਾਈ ਤੁਹਾਡੇ ਘਰ ਦੇ ਵਿੱਚ ਤਾਂ ਕਰੋੜਾਂ ਹੀ ਘੋੜੇ ਨੇ, ਹਾਥੀ ਨੇ, ਪਰ ਸਾਡੇ ਕੋਲ ਤਾਂ ਇਹ ਇੱਕੋ ਇੱਕ ਮੁਰਾਰੀ ਪਰਮਾਤਮਾ ਦਾ ਨਾਮ ਹੈ, ਪ੍ਰਭੂ ਆਪ ਹੈ। ਇਸ ਕਰਕੇ ਇਹ ਧਨ ਜੋ ਹੈ ਇਹ ਧਨ ਨਖੁੱਟਣ ਵਾਲਾ ਨਹੀਂ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਹੋਰ ਵੀ ਇਹਦੀਆਂ ਉਦਾਹਰਨਾਂ ਦਿੱਤੀਆਂ, ਜਿੱਥੇ ਹਰ ਜਾਈਐ ਤਿੱਥੇ ਹਰ ਮਿੱਤ ਸਹਾਈ, ਕਿ ਭਾਈ ਇਹ ਧਨ ਇਹੋ ਜਿਹਾ ਹੈ ਜਿੱਥੇ ਵੀ ਜਾਵਾਂਗੇ ਹਰ ਧਨ ਸੰਚੀਐ ਭਾਈ। ਕਹਿੰਦੇ ਫਿਰ ਇਸ ਕਰਕੇ ਇਸ ਹਰੀ ਪਰਮਾਤਮਾ ਦੇ ਨਾਮ ਧਨ ਨੂੰ ਇਕੱਤਰ ਕਰਨਾ ਚਾਹੀਦਾ, ਇਹਦੇ ਨਾਲ ਲਿਵ ਜੋੜਨੀ ਚਾਹੀਦੀ ਹੈ। ਅਤੇ ਫਿਰ ਇਸ ਧਨ ਨੂੰ ਕਿੱਥੋਂ ਪ੍ਰਾਪਤ ਕਰਾਂਗੇ? ਹਜ਼ੂਰ ਬਾਣੀ ਵਿੱਚ ਫਰਮਾਉਂਦੇ ਹੈ, ਸਤ ਸੰਗਤੀ ਸੰਗ ਹਰ ਧਨ ਖੱਟੀਐ, ਹੋਰ ਤਾਂ ਪਾਏ ਹਰ ਧਨ ਕਿਤੇ ਨਾ ਪਾਈ। ਕਹਿੰਦੇ ਜੇ ਕਵੇ ਕੋਈ ਮੈਂ ਬਹੁਤ ਧਨਾੜ ਹੋ ਜਾਵਾਂਗਾ, ਧਨ ਦੌਲਤ ਪੈਸਾ ਇਕੱਠਾ ਹੋ ਜਾਵੇਗਾ, ਮੇਰੇ ਕੋਲ ਜ਼ਮੀਨ ਜਾਇਦਾਦ ਬਹੁਤ ਵੱਡੀ ਪੱਧਰ 'ਤੇ ਬਣ ਜਾਏਗੀ, ਅਤੇ ਫਿਰ ਪਰਮਾਤਮਾ ਦੇ ਨਾਲ ਮੇਰਾ ਮਿਲਾਪ ਹੋ ਜਾਵੇਗਾ, ਮੈਂ ਨਾਮ ਪ੍ਰਾਪਤ ਕਰ ਲਵਾਂਗਾ। ਮਹਾਰਾਜ ਕਹਿੰਦੇ ਸਤ ਸੰਗਤੀ ਸੰਗ ਹਰ ਧਨ ਖੱਟੀ ਹੈ। ਇਹ ਤਾਂ ਭਾਈ ਸੰਗਤ ਵਿੱਚੋਂ ਇਹੀ ਇੱਕ ਹੱਟ ਹੈ, ਸਾਧ ਸੰਗਤ ਇਹੀ ਇੱਕ ਸਥਾਨ ਹੈ ਜਿੱਥੋਂ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੋਣੀ। ਅਤੇ ਜਦੋਂ ਬੇਨਤੀ ਕੀਤੀ, ਮਹਾਰਾਜ ਹੋਰ ਵੀ ਕੋਈ ਥਾਂ ਹੈ, ਕੋਈ ਸਾਧਨ ਹੈ, ਕੋਈ ਤਰੀਕਾ ਹੈ? ਮਹਾਰਾਜ ਕਹਿੰਦੇ ਭਾਈ ਹੋਰ ਹੈ ਨਹੀਂ, ਸਤਸੰਗਤੀ ਸੰਗ ਹਰ ਧਨ ਖੱਟੀ ਹੈ, ਹੋਰ ਤਾਂ ਉਪਾਏ, ਹੋਰ ਥਾਂ ਤੋਂ ਹੋਰ ਤਰੀਕੇ ਨਾਲ ਹਰ ਧਨ ਕਿਤੇ ਨਾ ਪਾਈ। ਕਹਿੰਦੇ ਕਿਤੋਂ ਵੀ ਨਹੀਂ ਪਾ ਸਕਦੇ, ਇੱਥੋਂ ਹੀ ਹਰੀ ਦਾ ਨਾਮ ਦਾ ਖਜ਼ਾਨਾ ਜਿਹੜਾ ਸਾਨੂੰ ਪ੍ਰਾਪਤ ਹੋ ਸਕਦਾ ਹੈ। ਸੋ ਸਾਰੇ ਗੱਜ ਕੇ ਜਪਿਓ ਵਾਹਿਗੁਰੂ ਦਾ ਨਾਮ ਭਾਈ, ਕਿਉਂਕਿ ਆਪਾਂ ਸੰਗਤ ਵਿੱਚ ਸਜੇ ਹਾਂ, ਅਤੇ ਮਹਾਰਾਜ ਦਾ ਹੁਕਮ ਹੈ ਕਿ ਸੰਗਤ ਵਿੱਚੋਂ ਹੀ ਇਹ ਨਾਮ ਪ੍ਰਾਪਤ ਹੋ ਸਕਦਾ ਹੈ। ਫਿਰ ਕਾਹਤੋਂ ਢਿੱਲ ਕਰਨੀ ਹੈ ਭਾਈ? ਸਾਰੇ ਗੱਜ ਕੇ ਜਪਿਓ ਵਾਹਿਗੁਰੂ 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 ਸਤਿਗੁਰੂ ਜੀ ਫਰਮਾਉਂਦੇ ਨੇ ਸੇ ਧਨਵੰਤ ਹਰ ਨਾਮ ਲਿਵ ਲਾਏ, ਉਹ ਭਾਈ ਧਨਵਾਨ ਨੇ, ਕਿਉਂਕਿ ਆਹ ਧਨ ਧਨ ਖੁੱਟ ਜਾਏਗਾ ਨਾ, ਇਹ ਧਨ ਕਰਤੇ ਕਿਆ ਖੇਲ ਹੈ, ਕਦੇ ਆਵੇ ਕਦੇ ਜਾਏ। ਇਸ ਧਨ ਬਾਰੇ ਤਾਂ ਭਗਤ ਜੀ ਕਹਿੰਦੇ ਨੇ, ਜਬ ਕਿਛ ਪਾਵੈ ਤਿਸ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਇਹ ਧਨ ਦੀ ਇਹ ਅਵਸਥਾ ਹੈ, ਅਤੇ ਜਿਹੜਾ ਪਰਮਾਤਮਾ ਦੇ ਨਾਮ ਧਨ ਹਨ ਉਹ ਭਾਈ, ਉਹ ਜਿਹੜਾ ਧਨ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ, ਸੁੱਖ ਸਨੇਹਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨਣਾ, ਉਹ ਧਨ ਦੇ ਮਾਲਕ ਆਰਿਆਂ ਨਾਲ ਚੀਰੇ ਜਾਂਦੇ ਨੇ, ਚਿਹਰੇ ਦੀ ਲਾਲੀ ਖਤਮ ਨਹੀਂ ਹੁੰਦੀ, ਉਹਨਾਂ ਦੇ ਬੰਦ ਬੰਦ ਕੱਟੇ ਜਾਂਦੇ ਨੇ, ਨਾਮ ਧਨ ਦੇ ਮਾਲਕ ਪੁਰਜਾ ਪੁਰਜਾ ਕਟਵਾ ਜਾਂਦੇ ਨੇ, ਨਾਮ ਧਨ ਦੇ ਮਾਲਕ ਸੀਸ ਤਲੀ 'ਤੇ ਰੱਖ ਕੇ ਕੋਹਾਂ ਤੱਕ ਯੁੱਧ ਲੜਦੇ ਨੇ। ਅਤੇ ਜਿਹੜਾ ਭਾਈ ਦੁਨਿਆਵੀ ਧਨ ਹੈ ਇਹ ਖਤਮ ਹੋਣ ਤੋਂ ਵਰਲਾਪ ਕਰਨਾ ਪੈਂਦਾ। ਸੋ ਇਸ ਵਾਸਤੇ ਸਤਿਗੁਰੂ ਜੀ ਫਰਮਾਉਂਦੇ ਨੇ, ਸੇ ਧਨਵੰਤ ਉਹ ਅਸਲੀ ਭਾਈ ਧਨਵਾਨ ਹਨ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦੇ ਨਾਲ ਲਿਵ ਜੋੜੀ ਹੈ।
ਗੁਰਪੂਰਾ ਹਰ ਧਨ ਪ੍ਰਗਾਸਿਆ,
ਇਹ ਤੇ ਭਾਈ ਪੂਰਾ ਹੀ ਗੁਰੂ ਹੈ, ਪੂਰਾ ਪ੍ਰਭ ਅਰਾਧਿਆ, ਪੂਰਾ ਜਾ ਕਾ ਨਾਓ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਇਹ ਤੇ ਪੂਰਾ ਹੀ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਹਨ, ਜਿਹੜੇ ਪੰਜਾਂ ਪਿਆਰਿਆਂ ਦੁਆਰਾ ਖੰਡੇ ਬਾਟੇ ਦਾ ਅੰਮ੍ਰਿਤ ਦੇ ਕੇ ਪਰਮਾਤਮਾ ਦੇ ਹਰੀ ਧੰਨ ਨਾਮ ਧੰਨ ਦਾ ਪ੍ਰਕਾਸ਼ ਕਰ ਦਿੰਦੇ ਹਨ। ਹਿਰਦੇ ਵਿੱਚ ਪ੍ਰਕਾਸ਼ ਹੋਣਾ ਕੋਈ ਛੋਟੀ ਗੱਲ ਨਹੀਂ ਭਾਈ। ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਰਹਿਮਤ ਕਰਨ ਕਹਿੰਦੇ ਭਾਈ ਗੁਰਪੂਰੇ ਹਰ ਧੰਨ ਪ੍ਰਗਾਸਿਆ, ਗੁਰਪੂਰੇ ਨੇ ਐਸੀ ਮਿਹਰ ਕੀਤੀ, ਪੂਰੇ ਸਤਿਗੁਰਾਂ ਨੇ ਆਪਣੇ ਪਿਆਰੇ ਗੁਰਸਿੱਖਾਂ ਦੇ, ਸ਼ਰਧਾਲੂ ਗੁਰਸਿੱਖਾਂ ਦੇ ਮਨਾਂ ਵਿੱਚ ਪਰਮਾਤਮਾ ਦੇ ਨਾਮ ਧੰਨ ਨੂੰ ਹਿਰਦੇ ਵਿੱਚ ਪ੍ਰਕਾਸ਼ ਕਰ ਦਿੱਤਾ।
ਹਰ ਕਿਰਪਾ ਤੇ ਵਸੈ ਮਨ ਆਏ,
ਤੇ ਫਿਰ ਜੋ ਐਸੀ ਕਿਰਪਾ ਹੋ ਗਈ, ਐਸਾ ਇੱਕ ਵਾਰੀ ਪ੍ਰਕਾਸ਼ ਕੀਤਾ ਤੇ ਫਿਰ ਹਮੇਸ਼ਾ ਲਈ ਹਿਰਦੇ ਵਿੱਚ ਵਸ ਗਿਆ।
ਰਹਾਓ ਅਵਗੁਣ ਕਾਟ ਗੁਣ ਹਿਰਦੈ ਸਮਾਏ,
ਵਿਸ਼ਰਾਮ ਦੇ ਕੇ ਕਿਰਪਾ ਕਰਦੇ ਨੇ। ਜਦੋਂ ਭਾਈ ਗੁਰੂ ਕਾ ਸ਼ਰਧਾਲੂ ਸਿੱਖ ਸ਼ਰਧਾ ਭਾਵਨਾ ਰੱਖ ਕੇ ਪਰਮਾਤਮਾ ਦੇ ਨਾਮ ਸਿਮਰਨ ਵਿੱਚ ਜੁੱਟ ਗਿਆ, ਉਦਮ ਕੀਤਾ, ਉਪਰਾਲਾ ਕੀਤਾ, ਤੇ ਫਿਰ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਆਵਾਜ਼ਾਂ ਮਾਰ ਕੇ ਸਾਨੂੰ ਇਸ ਪਾਸੇ ਜੋੜਿਆ ਸੀ। ਉਦਮ ਕਰੇਂਦਿਆ ਜੀਓ ਤੋਂ ਕਮਾਵੰਦਿਆ ਸੁਖ ਪਹੁੰਚ, ਧਿਆਏ ਦਿਆ ਤੋਂ ਪ੍ਰਭੂ ਮਿਲ ਨਾਨਕੀ ਉਤਰੀ ਚਿੰਤ। ਕਹਿੰਦੇ ਤੇਰੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਜਾਣਗੀਆਂ, ਤੂੰ ਪਰਮਾਤਮਾ ਦੇ ਨਾਮ ਨਾਲ ਜੁੜ। ਤੇ ਜਦੋਂ ਫਿਰ ਭਾਈ ਮਹਾਰਾਜ ਸੱਚੇ ਪਾਤਸ਼ਾਹ ਜੀ ਅਵਗੁਣ ਨਹੀਂ ਦੇਖਦੇ, ਅਵਗੁਣ ਤੇ ਕੱਟ ਦਿੰਦੇ ਨੇ। ਜਦੋਂ ਗੁਰੂ ਕੇ ਸਿੱਖਾਂ ਨੇ ਅਰਦਾਸਾਂ ਕੀਤੀਆਂ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗੁਣ ਹਮਾਰੇ, ਦਇਆ ਕਰੋ ਕਸ਼ਮੀਰ ਪਾਵੋ ਡੋਦੇ ਪੱਥਰ ਤਾਰੇ, ਜਿਹੜਾ ਅਗਨ ਬਰਾਬਰ ਤਪਾ ਭੀਤਰ ਵਗੈ ਕਾਤੀ, ਪਰਣਵਤ ਨਾਨਕ ਹੁਕਮ ਛਾਣਾ ਸੁਖ ਹੋਵੇ ਦਿਨ ਰਾਤੀ। ਸਤਿਗੁਰੂ ਜੀ ਨੇ ਰਹਿਮਤ ਕੀਤੀ, ਕਿਰਪਾ ਕੀਤੀ, ਅਨੇਕਾਂ ਹੀ ਔਗੁਣ ਕੱਟ ਕੇ ਗੁਣ ਜਿਹੜੇ ਸੀ ਸਤ ਸੰਤੋਖ ਦਇਆ ਧੀਰਜ ਖਿਮਾ ਵਿਚਾਰ ਵਰਗੇ ਗੁਣ ਸਾਡੇ ਹਿਰਦੇ ਵਿੱਚ ਵਸਾ ਦਿੱਤੇ।
ਪੂਰੇ ਗੁਰ ਕਾ ਸਹਿਜ ਸੁਭਾਏ,
ਇਹ ਭਾਈ ਪੂਰੇ ਗੁਰੂ ਦੀ ਇਹ ਕਿਰਪਾ ਹੈ, ਪੂਰੇ ਗੁਰੂ ਦੀ ਇਹ ਕਿਰਿਆ ਹੈ, ਕਰਮ ਹੈ, ਅਧੂਰਾ ਨਹੀਂ ਕਰ ਸਕਦਾ ਕੋਈ। ਅਚਿੰਤ ਕੰਮ ਕਰੇ ਪ੍ਰਭ ਤਿਨ ਕੇ, ਜਿਨ ਹਰ ਕਾ ਨਾਮ ਪਿਆਰਾ, ਗੁਰ ਪ੍ਰਸਾਦ ਸਦਾ ਮਨ ਵਸਿਆ, ਸਭ ਕਾਜ ਸਵਾਰ ਨਾਰਾ। ਅਚਿੰਤੀ ਅਚਾਨਕ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਕਿਰਪਾ ਕਰ ਦਿੰਦੇ ਹਨ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਪੂਰੇ ਗੁਰ ਕਾ ਸਹਿਜ ਸੁਭਾਏ, ਪੂਰਾ ਸਤਿਗੁਰੂ ਸਹਿਜ ਸੁਭਾਏ ਆਪਣੇ ਗੁਰਸਿੱਖਾਂ ਦੇ ਉੱਪਰ, ਜਗਿਆਸੂਆਂ ਦੇ ਉੱਪਰ ਕਿਰਪਾ ਕਰ ਦਿੰਦਾ ਹੈ।
ਪੂਰੇ ਗੁਰ ਕੀ ਸਾਚੀ ਬਾਣੀ,
ਕਿਉਂਕਿ ਗੁਰੂ ਵੀ ਪੂਰਾ, ਜਿਨ੍ਹਾਂ ਨੇ ਗੁਰਬਾਣੀ ਦਾ ਉਚਾਰਨ ਕੀਤਾ, ਤੁਰਦਰਗਾਹ ਤੋਂ ਗੁਰਬਾਣੀ ਲਿਆਂਦੀ, ਐਸੇ ਪੂਰੇ ਗੁਰੂ ਤੇ ਫਿਰ ਕਹਿੰਦੇ ਅਸੀਂ ਨਹੀਂ ਲਿਆਂਦੀ। ਜੇ ਅਸੀਂ ਮੈਂ ਆਵੈ ਖਸਮ ਕੀ ਬਾਣੀ, ਕਹਿੰਦੇ ਤਾਂ ਖਸਮ ਦੀ ਬਾਣੀ ਹੈ, ਮਾਲਕ ਦੀ ਬਾਣੀ ਹੈ, ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਬਾਣੀ ਗੁਰੂ, ਗੁਰੂ ਹੈ ਬਾਣੀ। ਕਿਤੇ ਭਾਈ ਬਾਣੀ ਕਿਹਦੀ ਆ? ਕਹਿੰਦੇ ਰੱਬ ਦੀ ਬਾਣੀ, ਰੱਬ ਦੀ। ਇਸ ਵਾਸਤੇ ਇਹ ਤੇ ਭਾਈ ਕਿਵੇਂ ਝੂਠੀ ਹੋ ਸਕਦੀ, ਕਿਵੇਂ ਅਧੂਰੀ ਹੋ ਸਕਦੀ ਹੈ, ਕਿਵੇਂ ਵਿੱਚ ਇਹਦੇ ਕਮੀ ਹੋ ਸਕਦੀ ਹੈ? ਕੋਈ ਨਹੀਂ ਭਾਈ, ਪੂਰੇ ਗੁਰ ਕੀ ਸਾਚੀ ਬਾਣੀ, ਇਹ ਪੂਰੇ ਗੁਰਾਂ ਦੀ ਉਚਾਰਨ ਕੀਤੀ ਹੋਈ ਸੱਚੀ ਬਾਣੀ ਹੈ।
ਸੁਖ ਮਨ ਅੰਤਰ ਸਹਿਜ ਸਮਾਣੀ,
ਤੇ ਫਿਰ ਕੀ ਹੋਵੇਗਾ ਭਾਈ? ਅਸੀਂ ਸਾਰੇ ਦੁਖੀ ਹਾਂ, ਨਾਨਕ ਦੁਖੀ ਆ ਸਭ ਸੰਸਾਰ, ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਕਿਸੇ ਨਾ ਕਿਸੇ ਦੁੱਖ ਦੇ ਗ੍ਰਸੇ ਹੋਏ ਹਾਂ। ਤੇ ਜਿਹੜਾ ਗੁਰਸਿੱਖਾਂ ਨੇ ਦੁੱਖ ਮੰਨਿਆ ਨਾ, ਉਹ ਸਰੀਰਕ ਦੁੱਖ ਨਹੀਂ, ਦੁੱਖ ਤਦਾ ਜਦ ਵਿਸਰ ਜਾਵੇ। ਕਹਿੰਦੇ ਜਦੋਂ ਪਰਮਾਤਮਾ ਨਾਲ ਵਿਛੋੜਾ ਪੈ ਜੇ ਨਾ, ਆਤਮਿਕ ਤੌਰ 'ਤੇ ਪ੍ਰਭੂ ਵਿਸਰ ਜਾਏ, ਕਹਿੰਦੇ ਅਸਲ ਦੁੱਖ ਉਹ ਹੈ। ਅਤੇ ਹਜ਼ੂਰ ਫਰਮਾਉਂਦੇ ਨੇ ਇਹਨਾਂ ਤਮਾਮ ਦੁੱਖਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੂਰ ਕਰ ਦਿੰਦੇ ਹਨ, ਐਸੀ ਕਿਰਪਾ ਕਰਦੇ ਹਨ। ਸੁਖਮਨ ਅੰਤਰ, ਜਿਹੜਾ ਸੁੱਖਾਂ ਦਾ ਵਾਸ ਹੈ, ਸਤ ਸੰਤੋਖ ਦਇਆ ਧੀਰਜ ਖਿਮਾ ਵਿਚਾਰ, ਇਹਨਾਂ ਗੁਣਾਂ ਨੂੰ ਬਖਸ਼ ਕੇ ਅੰਦਰ ਸਦੀਵੀ ਸਹਿਜ ਸੁੱਖ ਮਾਰ ਸੱਚੇ ਪਾਤਸ਼ਾਹ ਜੀ ਪ੍ਰਕਾਸ਼ ਕਰ ਦਿੰਦੇ ਹਨ। ਸਹਿਜ ਸਮਾਣੀ, ਉਹ ਫਿਰ ਸਹਿਜ ਅਵਸਥਾ ਵਿੱਚ, ਜਿਹੜਾ ਅਸੀਂ ਕਈ ਵਾਰ ਭੁੱਖ ਦਾ ਦੁੱਖ ਹੁੰਦਾ ਨਾ, ਅਤੇ ਪ੍ਰਸ਼ਾਦਾ ਛਕ ਲਿਆ, ਅਤੇ ਪ੍ਰਸ਼ਾਦਾ ਛਕਾਉਣ ਵਾਲਾ ਪੁੱਛਦਾ ਭਾਈ ਗੱਫਾ ਹੋਰ ਛਕਣਾ, ਕਹਿੰਦੇ ਨਹੀਂ ਜੀ ਆਨੰਦ ਹੋ ਗਏ, ਅਤੇ ਪਰ ਉਹ ਆਨੰਦ ਕਿੰਨਾ ਕੁ ਚਿਰ ਹੈ? ਉਹ ਚਾਰ ਪਹਿਰ ਵੀ ਨਹੀਂ ਕੱਢਦਾ, ਉਹਦੇ ਤੋਂ ਬਾਅਦ ਫਿਰ ਭੁੱਖ ਲੱਗਦੀ ਹੈ, ਫਿਰ ਭੁੱਖ ਦਾ ਦੁੱਖ ਖੜਾ ਹੈ। ਨਹੀਂ ਭਾਈ, ਇਹ ਤੇ ਸਦੀਵੀ ਸਹਿਜ ਸੁੱਖ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ ਸੁਖ ਮਨ ਅੰਤਰ ਸਹਿਜ ਸਮਾਣੀ। ਐਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਵੇਂ ਮਹਾਰਾਜ ਨੇ ਪ੍ਰਤੱਖ ਹੀ ਲਿਖਿਆ ਨਾ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕਹਿ ਮਨ ਵਿਸਰਾਮ, ਐਸੀ ਕਿਰਪਾ ਕਰ ਦਿੰਦੇ ਹਨ ਸੁੱਖਾਂ ਨੂੰ ਅੰਦਰ ਸਾਡੇ ਵਸਾ ਕੇ ਤੇ ਫਿਰ ਸਹਿਜ ਅਵਸਥਾ ਬਖਸ਼ਿਸ਼ ਕਰ ਦਿੰਦੇ ਹਨ।
ਏਕ ਅਚਰਜ ਜਨ ਦੇਖੋ ਭਾਈ।
ਹੁਣ ਕਹਿੰਦੇ ਭਾਈ ਇੱਕ ਅਚਰਜ ਗੱਲ ਹੈ, ਅਚਰਜ ਕੌਤਕ ਹੈ, ਇਹ ਭਾਈ ਇਸ ਨੂੰ ਸਮਝਣਾ ਕਰੋ।
ਦੁਬਿਧਾ ਮਾਰ ਹਰ ਮਨ ਵਸਾਈ।
ਕਹਿੰਦੇ ਭਾਈ ਸਭ ਤੋਂ ਵੱਡਾ ਦੁਬਿਧਾ ਦਾ ਰੋਗ ਹੈ। ਦੁਬਿਧਾ ਕੀ ਹੈ? ਦੋ ਪਾਸੇ ਮਨ ਨੇ ਵੰਡਿਆ ਰਹਿਣਾ, ਚੰਗਾ ਕੰਮ ਵੀ ਸੋਚੀ ਜਾਣਾ ਤੇ ਮਾੜਾ ਕਰੀ ਜਾਣਾ, ਮਾੜੇ ਬਾਰੇ ਘਿਰਨਾ ਵੀ ਕਰੀ ਜਾਣੀ ਵੀ ਜਿਹੜਾ ਮੈਂ ਕਰ ਰਿਹਾ ਇਹ ਮਾੜਾ ਹੈ ਪਰ ਕਰੀ ਵੀ ਜਾਣਾ, ਇਹ ਦੁਬਿਧਾ ਹੈ। ਦੁਬਿਧਾ ਹੈ ਕਿ ਅੰਮ੍ਰਿਤ ਛਕ ਲਵਾਂ ਕਿ ਨਾ ਛਕਾਂ ਲੈ, ਇਹ ਦੁਬਿਧਾ ਹੈ ਕਿ ਮੈਂ ਅੰਮ੍ਰਿਤ ਵੇਲੇ ਉੱਠਾਂ ਕਿ ਨਾ ਉੱਠਾਂ। ਦੋ ਭਾਗਾਂ ਵਿੱਚ ਮਨ ਨੂੰ ਵੰਡ ਕੇ ਰੱਖਣਾ ਇਹ ਦੁਬਿਧਾ ਹੈ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇੱਕ ਅਚਰਜ, ਅਚਰਜ ਕਰਨ ਦੇਣ ਵਾਲਾ ਕੌਤਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਉੱਪਰ ਵਰਤਾ ਦਿੱਤਾ। ਦੁਨੀਆਂ ਵਿੱਚੋਂ ਦੁਬਿਧਾ ਨਹੀਂ ਖਤਮ ਹੁੰਦੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੋ ਚੀਜ਼ਾਂ ਹਉਮੈ ਅਤੇ ਦੁਬਿਧਾ, ਇਸ ਨੂੰ ਬਹੁਤ ਵੱਡੀਆਂ ਬਿਮਾਰੀਆਂ ਦੱਸਿਆ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਗੁਰੂ ਕੇ ਸਿੱਖ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਨਾ, ਕਹਿੰਦੇ ਏਕ ਅਚਰਜ ਜਨ ਦੇਖੋ ਭਾਈ। ਕਹਿੰਦੇ ਭਾਈ ਇੱਕ ਅਚਰਜ ਕਰਨ ਵਾਲਾ ਕੌਤਕ ਗੁਰੂ ਦਾ ਦੇਖੋ, ਗੁਰੂ ਦੀ ਸ਼ਕਤੀ ਪ੍ਰਤੱਖ ਕ੍ਰਿਸ਼ਮਾ ਦੇਖੋ ਗੁਰੂ ਜੀ ਦਾ। ਕਹਿੰਦੇ ਦੁਬਿਧਾ ਵਾਰ ਹਰ ਮਨ ਵਸਾਈ, ਮਨ ਵਿੱਚੋਂ ਦੁਬਿਧਾ ਖਤਮ ਕਰ ਦਿੱਤੀ। ਐਸੀ ਦੁਬਿਧਾ ਖਤਮ ਕੀਤੀ, ਝੱਖੜ ਚਾਗੀ ਮੀਂਹੋਂ ਵਰਸਾ ਭੀ ਗੁਰ ਦੇਖਣ ਜਾਏ। ਦੁਬਿਧਾ ਖਤਮ ਕਰ ਦਿੱਤੀ, ਮੀਂਹ ਵਰਦਾ ਝੱਖੜ ਚੱਲਦਾ ਹੈ ਪਰ ਦੁਬਿਧਾ ਨਹੀਂ ਰਾਈ ਵੀ ਮਨ ਵਿੱਚ, ਨਹੀਂ ਗੁਰੂ ਕੇ ਦਰਸ਼ਨ ਦੀਦਾਰੇ ਕਰਨ ਜਾਣਾ ਹੈ ਅਤੇ ਜਾਣਾ ਹੈ। ਸਾਧ ਸੰਗਤ ਜੀ ਐਸੀ ਮੈਨੂੰ ਇੱਕ ਗੱਲ ਯਾਦ ਆ ਗਈ, ਜਦੋਂ 1984 ਦਾ 6 ਜੂਨ ਸੀ ਨਾ, 6 ਜੂਨ ਅਤੇ ਸਿੰਘ ਸਾਹਿਬਾਨ ਦੀ ਵੀ ਡਿਊਟੀ ਸੀ ਅੰਦਰ, ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ, ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਜੀ, ਚਾਰ ਸਪੇਰੋ ਗੋਲੀਆਂ ਦਾ ਮੀਂਹ ਵਰਦਾ, ਗਹਿ ਗਡਮੀ ਲੜਾਈ ਹੋ ਰਹੀ ਹੈ, ਘਮਸਾਨ ਦਾ ਯੁੱਧ ਹੋ ਰਿਹਾ। ਇੱਕ ਪਾਸੇ ਧਰਮ ਦੇ ਰੱਖਕ ਨੇ, ਇੱਕ ਪਾਸੇ ਹੰਕਾਰ ਦੀਆਂ ਫੌਜਾਂ ਲੈ ਕੇ ਚੜੇ ਹੋਏ ਨੇ, ਪਰ ਗੋਲੀ ਵਰ ਰਹੀ ਨੇ। ਪਰ ਸਾਧ ਸੰਗਤ ਦੁਬਿਧਾ ਨਹੀਂ ਮਨ ਵਿੱਚ ਕਿ ਸਾਨੂੰ ਗੋਲੀ ਵੱਜ ਜਾਏਗੀ, ਅਸੀਂ ਮਾਰੇ ਜਾਵਾਂਗੇ, ਰਾਈ ਜਿੰਨੀ ਵੀ ਦੁਬਿਧਾ ਨਹੀਂ। ਦੋਵੇਂ ਹੀ ਸਿੰਘ ਸਾਹਿਬ ਰਹਿ ਰਾਸ ਦੇ ਸਮੇਂ ਹਰਿਮੰਦਰ ਸਾਹਿਬ ਪਹੁੰਚ ਗਏ ਸ਼ਾਮ ਨੂੰ। ਇਹ ਦੁਬਿਧਾ ਨੂੰ ਖਤਮ ਕਰਨ ਦੀਆਂ ਨਿਸ਼ਾਨੀਆਂ ਸਤਿਗੁਰੂ ਨੇ ਪ੍ਰਤੱਖ ਵਰਤਾਈਆਂ ਹਨ ਭਾਈ। ਇਸ ਵਾਸਤੇ ਸਤਿਗੁਰੂ ਜੀ ਫਰਮਾਉਂਦੇ ਨੇ ਦੁਬਿਧਾ ਮਾਰ ਹਰ ਮਨ ਵਸਾਈ, ਮਨ ਦੇ ਵਿੱਚ ਹਰੀ ਪਰਮਾਤਮਾ ਦਾ ਪ੍ਰੇਮ ਹਿਰਦੇ ਵਿੱਚ ਵਸਾ ਦਿੰਦੇ ਨੇ। ਜਿੱਥੇ ਭਾਈ ਦੁਬਿਧਾ ਕਿੱਥੇ ਰਹੇਗੀ, ਜਿੱਥੇ ਪ੍ਰਭੂ ਦਾ ਪਰਮਾਤਮਾ ਦਾ ਪ੍ਰੇਮ ਹਿਰਦੇ ਵਿੱਚ ਵਸ ਗਿਆ ਉੱਥੇ ਦੁਬਿਧਾ ਨਹੀਂ, ਉੱਥੇ ਭਾਈ ਨੇੜੇ ਵੀ ਨਹੀਂ ਰਹਿ ਸਕਦੇ। ਇਸ ਵਾਸਤੇ ਉਹਨਾਂ ਗੁਰਜਣਾਂ ਦੀ, ਸੇਵਕਾਂ ਦੀ, ਸ਼ਰਧਾਲੂਆਂ ਦੀ, ਗੁਰਸਿੱਖਾਂ ਦੀ ਮਹਾਰਾਜ ਨੇ ਦੁਬਿਧਾ ਖਤਮ ਕਰਕੇ ਹਿਰਦੇ ਵਿੱਚ ਨਾਮ ਸਾ ਦਿੱਤਾ।
ਨਾਮ ਅਮੋਲਕ ਨਾ ਪਾਇਆ ਜਾਏ।
ਇਹ ਭਾਈ ਅਮੋਲਕ ਨਾਮ ਹੈ ਪਰਮਾਤਮਾ ਦਾ, ਕਿਉਂਕਿ ਕੰਚਨ ਸਿਉਂ ਪਾਈਆ ਨਹੀਂ ਤੋਲ, ਮਨ ਦੇ ਨਾਮ ਲਈਆ ਹੈ ਮੋਲ। ਇਸ ਵਾਸਤੇ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ, ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ। ਇਹਦੀ ਕੀਮਤ ਨਹੀਂ ਪਾ ਸਕਦਾ ਕੋਈ, ਇਸ ਵਾਸਤੇ ਭਾਈ ਨਾਮ ਅਮੋਲਕ ਨਾ ਪਾਇਆ ਜਾਏ। ਕਹਿੰਦੇ ਭਾਈ ਕਿਸੇ ਦੁਨਿਆਵੀ ਪਦਾਰਥਾਂ ਦੇ ਨਾਲ, ਹੀਰਿਆਂ ਜਵਾਹਰਾਤਾਂ ਦੇ ਨਾਲ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ।
ਗੁਰ ਪ੍ਰਸਾਦ ਵਸੈ ਮਨ ਆਏ।
ਇਹ ਤਾਂ ਇੱਕੋ ਹੀ ਤਰੀਕਾ ਹੈ, ਗੁਰੂ ਨਾਲ ਜੁੜੀਏ, ਗੁਰੂ ਤੇ ਰੱਖੀਏ ਸ਼ਰਧਾ ਵਿਸ਼ਵਾਸ ਭਰੋਸਾ। ਤੇ ਸਾਡਾ ਸ਼ਰਧਾ ਵਿਸ਼ਵਾਸ ਜਦੋਂ ਅਟਲ ਬਣ ਜਾਏਗਾ ਫਿਰ ਫਿਰ ਵੀ ਭਾਈ ਦਾਵਾ ਨਹੀਂ ਕੋਈ, ਦਾਵੇ ਦਾਜਨ ਹੋਤ ਹੈ ਨਿਰਦਾਵੇ ਰਹਿ ਨਿਸੰਗ। ਇਹ ਜਿਹੜੇ ਦਾਵੇ ਹੈ ਨਾ ਕਿ ਮੈਂ ਇੰਨਾ ਸਿਮਰਨ ਕਰਦਾ ਹੁਣ ਕਿਵੇਂ ਨਾ ਹੋਏਗਾ ਕੁਝ, ਨਹੀਂ ਭਾਈ ਦਾਵਾ ਨਹੀਂ ਕਰ ਸਕਦਾ। ਇੱਥੇ ਤਾਂ ਅਰਦਾਸ ਹੀ ਜਿਸ ਨਾਲ ਜ਼ੋਰ ਨਾ ਚੱਲੇ ਖਲੇ ਕੀਚਿਆ ਅਰਦਾਸ, ਉੱਥੇ ਤਾਂ ਅਰਦਾਸ ਹੀ ਕਰਨੀ ਬਣਾਉਂਦੀ ਹੈ। ਇਸ ਵਾਸਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ, ਗੁਰਪ੍ਰਸਾਦ ਵਸਾ ਬਣਿਆਈ, ਇਹਤੇ ਭਾਈ ਗੁਰੂ ਜੀ ਕਿਰਪਾ ਕਰਦੇ ਨੇ, ਰਹਿਮਤ ਕਰਦੇ ਨੇ, ਸਾਡੇ ਔਗੁਣ ਨਾ ਚਿਤਾਰਨ। ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਏ ਹੋਈ। ਮਹਾਰਾਜ ਸੱਚੇ ਪਾਤਸ਼ਾਹ ਜੀ ਐਸੀ ਕਿਰਪਾ ਕਰਦੇ ਨੇ, ਤਰਸ ਕਰ ਲੈਣ ਸਾਡੇ ਉੱਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਬਖਸ਼ੀਆਂ ਕਰਦੇ ਨੇ, ਤੇ ਫਿਰ ਮਨ ਦੇ ਵਿੱਚ ਪਰਮਾਤਮਾ ਦਾ ਇਹ ਨਾਮ ਧਨ ਵਸ ਜਾਂਦਾ ਹੈ।
ਸਭ ਮਹਿ ਵਸੈ ਪ੍ਰਭ ਏਕੋ ਸੋਏ।
ਹਜ਼ੂਰ ਫਰਮਾਉਂਦੇ ਨੇ ਭਾਈ ਸਾਰਿਆਂ ਵਿੱਚ ਹੀ ਪਰਮਾਤਮਾ ਦੇ ਨਾਮ ਤੇ ਵਸਦਾ ਹੈ, ਇੱਕੋ ਇੱਕ ਪਰਮਾਤਮਾ ਦੀ ਜੋਤ ਹੈ, ਜਰੇ ਜਰੇ ਵਿੱਚ ਪਰਮਾਤਮਾ ਦਾ ਨਾਮ ਹੈ। ਘੱਟ ਘੱਟ ਮੈਂ ਹਰਜੂ ਵਸੈ, ਸੰਤਨ ਕਹਿਓ ਪੁਕਾਰ। ਪਰ ਜਿਹੜੇ ਸ਼ਰਧਾ ਭਾਵਨਾ ਨਾਲ ਭਾਈ ਪਰਮਾਤਮਾ ਦੇ ਨਾਮ ਨੂੰ ਜਪਦੇ ਨੇ, ਉਹਨਾਂ ਦਾ ਜਪਿਆ ਹੋਇਆ ਨਾਮ ਹਿਰਦੇ ਵਿੱਚ ਪਏ ਨਾਮ ਨੂੰ ਪ੍ਰਗਟ ਕਰ ਲੈਂਦਾ ਹੈ।
ਗੁਰਮਤੀ ਘਟ ਪ੍ਰਗਟ ਹੋਏ।
ਫਿਰ ਭਾਈ ਜਦੋਂ ਗੁਰੂ ਦੀ ਮਤ ਲਈ, ਗੁਰ ਕੀ ਮਤ ਤੋਂ ਲੇਹ ਇਆਨੇ, ਭਗਤ ਬਿਨਾਂ ਬਹੁ ਡੂਬੇ ਸਿਆਨੇ, ਜਦੋਂ ਆਪਣੀ ਮਤ ਛੱਡ ਦਿੱਤੀ, ਮਨ ਕੀ ਮਤ ਤਿਆਗੋ ਹਰ ਜਨ। ਇਹ ਬਾਤ ਕਠੈਨੀ, ਕਠਿਨ ਗੱਲ ਹੈ ਆਪਣੀ ਮਨ ਦੀ ਮਤ ਛੱਡ ਦੇਣੀ, ਪਰ ਮਹਾਰਾਜ ਕਹਿੰਦੇ ਰਸਤਾ ਹੋਰ ਕੋਈ ਨਹੀਂ। ਇਸ ਵਾਸਤੇ ਗੁਰਮਤੀ ਘੱਟ ਪ੍ਰਗਟ ਹੋਏ, ਮਹਾਰਾਜ ਸੱਚੇ ਪਾਤਸ਼ਾਹ ਦੀ ਮਤ ਲਈ। ਗੁਰੂ ਕੀ ਮਤ ਕੀ ਹੈ ਭਾਈ? ਹਜ਼ੂਰ ਦੀ ਮਤ ਹੈ, ਪਰ ਕਾ ਬੁਰਾ ਨਾ ਰੱਖੈ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਗੁਰੂ ਕੀ ਮਤ ਕੀ ਹੈ ਭਾਈ? ਗੁਰੂ ਦੀ ਮਤ ਹੈ ਕਿ ਆਪਾਂ ਠੰਡੇ ਬਾਟੇ ਦਾ ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ, ਗੁਰਬਾਣੀ 'ਤੇ ਅਟੁੱਟ ਭਰੋਸਾ ਰੱਖੀਏ, ਦਸਾਂ ਨੌਵਾਂ ਦੀ ਕਿਰਤ ਕਰੀਏ, ਨਾਮ ਜਪੀਏ, ਵੰਡ ਛਕੀਏ। ਇਹ ਗੁਰੂ ਦਾ ਹੁਕਮ ਹੈ ਭਾਈ, ਅਤੇ ਜਿਹੜਾ ਵੀ ਮਹਾਰਾਜ ਸੱਚੇ ਪਾਤਸ਼ਾਹ ਦਾ ਹੁਕਮ ਮੰਨੇਗਾ ਅਤੇ ਗੁਰੂ ਕੀ ਮਤ ਨੂੰ ਗ੍ਰਹਿਣ ਕਰ ਲਵੇਗਾ, ਹਜ਼ੂਰ ਫਰਮਾਉਂਦੇ ਨੇ ਗੁਰਮਤੀ ਘੱਟ ਪ੍ਰਗਟ ਹੋਏ। ਅਤੇ ਭਾਈ ਗੁਰੂ ਦੀ ਮਤ ਗ੍ਰਹਿਣ ਕਰਨ ਦੇ ਨਾਲ ਸਾਡੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਪ੍ਰਗਟ ਹੋਵੇਗਾ।
ਸਹਿਜੇ ਜਿਨ ਪ੍ਰਭ ਜਾਣ ਪਛਾਣਿਆ।
ਜਿਨ੍ਹਾਂ ਨੇ ਭਾਈ ਨਾਮ ਜਪ ਜਪ ਕੇ ਸਹਿਜ ਅਵਸਥਾ ਨੂੰ ਪ੍ਰਾਪਤ ਕਰ ਲਿਆ ਤੇ ਉਸ ਪ੍ਰਭੂ ਨਾਮ ਦੇ ਨਾਲ ਐਸੀ ਪਛਾਣ ਪਾਈ, ਉਸ ਨੂੰ ਜਾਣ ਲਿਆ ਕਿ ਸਭ ਤੋਂ ਵੱਡਾ ਪਰਮਾਤਮਾ ਦਾ ਨਾਮ ਹੀ ਹੈ, ਸਭ ਤੋਂ ਵੱਡੀ ਸ਼ਕਤੀ ਪਰਮਾਤਮਾ ਦੀ ਬਾਣੀ ਹੈ, ਇਹ ਤੋਂ ਵੱਡਾ ਹੋਰ ਕੋਈ ਨਹੀਂ ਹੈ। ਜਿਹਨੇ ਇਸ ਗੱਲ ਨੂੰ ਸਮਝ ਲਿਆ ਉਹਨਾਂ ਦੇ ਭਾਈ ਸਤਿਗੁਰੂ ਦੀ ਕਿਰਪਾ ਹੋਈ।
ਨਾਨਕ ਨਾਮ ਮਿਲੈ ਮਨ ਮੰਨਿਆ।
ਜਦੋਂ ਸਾਡਾ ਮਨ ਮੰਨ ਗਿਆ ਕਿ ਭਾਈ ਏਦੋਂ ਵੱਡੀ ਕੋਈ ਸ਼ਕਤੀ ਨਹੀਂ, ਜਦੋਂ ਸਾਡਾ ਮਨ ਮੰਨ ਗਿਆ ਕਿ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਕਿਤੋਂ ਮਿਲ ਹੀ ਨਹੀਂ ਸਕਦੀ, ਜਦੋਂ ਇਹ ਮਨ ਮੰਨ ਗਿਆ ਕਿ ਇਹਦੇ ਤੋਂ ਬਿਨਾਂ ਸਾਡਾ 84 ਲੱਖ ਦਾ ਜਿਹੜਾ ਚੱਕਰ ਪਿਆ ਹੋਇਆ ਇਹ ਖਤਮ ਹੀ ਨਹੀਂ ਹੋ ਸਕਦਾ, ਜੂਨਾਂ ਵਿੱਚ ਫਿਰ ਭਰਮਦੇ ਰਵਾਂਗੇ। ਜਦੋਂ ਸਾਡਾ ਮਨ ਇਸ ਗੱਲ ਨੂੰ ਮੰਨ ਗਿਆ ਨਾ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਗੁਰੂ ਦੀ ਕਿਰਪਾ, ਗੁਰੂ ਦੀ ਰਹਿਮਤ ਹੋਵੇਗੀ, ਜੀਵ ਦੀ ਕਲਿਆਣ ਹੋ ਜਾਵੇਗੀ।
ਟੋਡੀ ਮਹੱਲਾ ਪੰਜਵਾ, ਕਾਰ ਪੰਜਵਾ ਦੋ ਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਟੋਡੀ ਰਾਗ ਦੇ ਵਿੱਚ ਜੋ ਲੜੀਵਾਰ ਕਥਾ ਚੱਲ ਰਹੀ ਹੈ, ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਦੇ ਹਨ, ਸੋ ਸਤਿਗੁਰੂ ਜੀ ਨੇ ਆਪ ਰਹਿਮਤ ਕਰਕੇ ਇਹ ਬਾਣੀ ਦਾ ਉਚਾਰਨ ਕੀਤਾ ਹੈ। 5ਵੇਂ ਘਰ ਸੁਰਤਾਲ ਦੇ ਵਿੱਚ ਸਤਿਗੁਰੂ ਜੀ ਨੇ ਇਹ ਸ਼ਬਦ ਨੂੰ ਗਾਉਣ ਦੀ ਆਗਿਆ ਕੀਤੀ, ਹੁਕਮ ਕੀਤਾ ਮਹਾਰਾਜ ਨੇ। ਦੋ ਪੌੜੀਆਂ ਵਾਲੇ ਸ਼ਬਦ ਸਤਿਗੁਰੂ ਜੀ ਇੱਥੇ ਆਰੰਭ ਕਰ ਰਹੇ ਹਨ। ਇੱਕੋ ਇੱਕ ਅਦਵੈਤ ਰੂਪ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਜੋ ਸਭ ਜੀਆਂ ਦੀ ਰੱਖਿਆ ਕਰਨ ਨੂੰ ਸਮਰੱਥ ਹੈ, ਜਿਹੜਾ ਸਤਿਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ।
ਐਸੋ ਗੁਣਾ ਮੇਰੋ ਪ੍ਰਭ ਜੀ ਕੀ ਨਾ।
ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਸਾਡੇ ਉੱਪਰ ਇੱਥੇ ਗੁਣ ਦਾ ਅਰਥ ਹੈ ਉਪਕਾਰ, ਸਾਡੇ ਉੱਪਰ ਐਸਾ ਮਹਾਰਾਜ ਜੀ ਨੇ ਪਰਉਪਕਾਰ ਕੀਤਾ ਹੈ, ਐਸੀ ਕਿਰਪਾ ਦ੍ਰਿਸ਼ਟੀ ਕੀਤੀ ਹੈ। ਕਹਿੰਦੇ ਭਾਈ ਸੁਣੋ, ਜੇ ਪ੍ਰਤੱਖ ਰੂਪ ਵਿੱਚ ਵੇਖੀਏ ਤਾਂ ਗੁਣ ਵੀ ਆ, ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਕੋਈ ਹੋਰ ਨਹੀਂ ਸੀ ਕਰ ਸਕਦਾ। ਕਹਿੰਦੇ ਇਹ ਗੁਣ ਦੇਣ ਵਾਲਾ, ਜਿਹਨਾਂ ਗੁਣਾਂ ਦਾ ਹੁਣ ਅੱਗੇ ਵਰਣਨ ਕਰਨਗੇ ਮਹਾਰਾਜ, ਕਹਿੰਦੇ ਇਹ ਗੁਣ ਸਾਨੂੰ ਕਿਹਨੇ ਦਿੱਤੇ ਨੇ? ਇਹ ਅਕਾਲ ਪੁਰਖ ਵਾਹਿਗੁਰੂ ਨੇ ਦਿੱਤੇ ਨੇ। ਇਹ ਸਾਡੇ ਉੱਪਰ ਪਰਉਪਕਾਰ ਕੀਤਾ, ਸਾਡੇ ਉੱਪਰ ਬਖਸ਼ਾਂ ਕੀਤੀਆਂ, ਮਿਹਰ ਦੀ ਨਦਰ ਕੀਤੀ ਹੈ।
ਪੰਚ ਦੁੱਖ ਅਰ ਅਹੰ ਰੋਗ।
ਹੁਣ ਫਰਮਾਉਂਦੇ ਹਨ ਕਿ ਭਾਈ ਪੰਜ ਦੋਖ ਕਿਹੜੇ ਨੇ, ਕਿਉਂਕਿ ਸਤਿਗੁਰੂ ਨੇ ਬਾਣੀ ਵਿੱਚ ਫਰਮਾਇਆ ਹੈ ਕਿ ਇੱਕ ਇੱਕ ਦੋਖ ਦੇ ਨਾਲ ਇੱਕ ਇੱਕ ਜੀਵ ਦਾ ਜੇ ਹਿਸਾਬ ਲਾ ਕੇ ਮਹਾਰਾਜ ਨੇ ਦੱਸਿਆ ਨਾ ਕਿ ਉਹਨਾਂ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਹੈ। ਹਜ਼ੂਰ ਫਰਮਾਉਂਦੇ ਨੇ ਕਿ ਭਾਈ ਜਿਵੇਂ ਮੱਛੀ ਹੈ, ਪਤੰਗਾ ਹੈ, ਹਿਰਨ ਹੈ, ਕੁੰਚਰ ਹਾਥੀ ਹੈ, ਇਹਨਾਂ ਵਿੱਚ ਇੱਕ ਇੱਕ ਦੋਖ ਹੈ। ਇਹ ਦੋਖ ਕਿਹੜੇ ਨੇ? ਸ਼ਬਦ, ਸਪਰਸ਼, ਰਸ, ਰੂਪ, ਗੰਧ, ਇਹ ਪੰਜ ਨੇ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਮਨੁੱਖ ਵਿੱਚ ਪੰਜੇ ਹੀ ਨੇ, ਇਹਨਾਂ 'ਚ ਇੱਕ ਇੱਕ ਹੈ। ਹਾਥੀ ਵਿੱਚ ਸਪਰਸ਼ ਦਾ ਰੋਗ ਹੈ, ਮੱਛਲੀ ਵਿੱਚ ਜੇਬਾ ਦਾ, ਸਵਾਦ ਦਾ ਹੈ, ਇਸੇ ਤਰ੍ਹਾਂ ਹਿਰਨ ਦੇ ਵਿੱਚ ਘੰਡੇ ਹੇੜੇ ਦਾ, ਸ਼ਬਦ ਦਾ, ਨਾਦ ਦਾ ਹੈ। ਸੋ ਇਹਨਾਂ ਵਿੱਚ ਇੱਕ ਇੱਕ ਦੋਖ ਹੈ। ਅਤੇ ਪੰਜ ਦੋਖ ਅਸਾਧ ਜਾਮੈ ਤਾਂ ਕਿ ਕੀਤ ਕਾਸ, ਕਹਿੰਦੇ ਇਹ ਅਸਾਧ ਨਾ ਸਾਧੇ ਜਾਣ ਵਾਲੇ ਪੰਜ ਦੋਖ ਜਿਹੜੇ ਮਨੁੱਖ ਵਿੱਚ ਨੇ, ਉਹ ਕਿੰਨੀਆਂ ਕਾਸਾਂ ਚੱਕ ਕੇ ਤੁਰਿਆ ਫਿਰਦਾ ਵੀ ਮੈਂ ਬਹੁਤ ਵੱਡਾ ਭਗਤ ਹਾਂ, ਮੈਂ ਬੜਾ ਵੱਡਾ ਗਿਆਨੀ ਹਾਂ। ਕਦੇ ਸੋਚ ਕੇ ਦੇਖਿਆ ਕਿ ਇਹਨਾਂ ਪੰਜਾਂ ਬਾਰੇ ਸਾਡੇ ਅੰਦਰ ਦੀ ਹਾਲਤ ਕੀ ਆ? ਆਪਣੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ, ਅਸੀਂ ਆਪ ਹੀ ਦੇਖ ਲਈਏ ਕਿ ਸਾਡੀ ਇਹਨਾਂ ਪੰਜਾਂ 'ਤੇ ਕਿੰਨੀ ਕੁ ਪਕੜ ਹੈ, ਕਿੰਨੇ ਕੁ ਅਸੀਂ ਇਹਨਾਂ ਦੇ ਉੱਪਰ ਕਾਬੂ ਪਾ ਸਕੇ ਹਾਂ। ਪਰ ਜਿੱਥੇ ਭਾਈ ਗੁਰੂ ਦੀ ਕਿਰਪਾ ਹੈ, ਉਹ ਤਾਂ ਇੱਕ ਵੱਖਰਾ ਹੀ ਆਨੰਦ ਹੈ ਨਾ। ਐਸੋ ਗੁਣ ਮੇਰੇ ਪ੍ਰਭ ਜੀ ਕੀਨ, ਕਹਿੰਦੇ ਭਾਈ ਜਿਨ੍ਹਾਂ 'ਤੇ ਅਸੀਂ ਨਹੀਂ ਸੀ ਕਾਬੂ ਪਾ ਸਕਦੇ, ਭ੍ਰਿੰਗੀ ਰਿਖੀ ਵਰਗਿਆਂ ਦੇ, ਬ੍ਰਹਮਾ ਵਰਗਿਆਂ ਦੀ, ਸ਼ਿਵਜੀ ਵਰਗਿਆਂ ਦੀ, ਨਾਰਦ ਵਰਗਿਆਂ ਦੀ ਕੀ ਹਾਲਤ ਹੋਈ, ਆਪਾਂ ਇਤਿਹਾਸ ਪੜ੍ਹ ਕੇ ਵੇਖ ਲਓ। ਜਿਹੜੇ ਦਾਅਵੇ ਕਰਦੇ ਸੀ ਕਿ ਅਸੀਂ ਆਪਣੇ ਆਪ 'ਤੇ ਕਾਬੂ ਪਾ ਲਿਆ, ਕੀ ਅਸਰ ਹੋਇਆ ਉਹਨਾਂ ਦਾ? ਪਰ ਅਸੀਂ ਕੀ ਆ ਭਾਈ, ਜੇ ਮਨੁੱਖ ਮਾਣ ਕਰੇ, ਅਭਿਮਾਨ ਕਰੇ ਕਿ ਮੈਂ ਇਹਦੇ ਉੱਪਰ ਕਾਬੂ ਪਾ ਲਿਆ, ਭਾਈ ਨਹੀਂ। ਪ੍ਰਤੱਖ ਰੂਪ ਵੀ ਜੇ ਭਾਈ ਜੋਗਾ ਸਿੰਘ ਵਰਗਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਹਿਣ ਮਾਤਰ ਹੀ ਕਿਹਾ ਨਾ, ਹਾਂ ਭਾਈ ਤੇਰਾ ਨਾਂ ਕੀ ਹੈ? ਮੇਰਾ ਨਾਮ ਸਤਿਗੁਰੂ ਜੀ ਜੋਗਾ ਹੈ। ਕਿਹਦੇ ਜੋਗਾ ਹੈ ਮਹਾਰਾਜ? ਹੁਣ ਤਾਂ ਮੈਂ ਆਪ ਜੀ ਜੋਗਾ ਹੀ ਹਾਂ। ਬੜੀ ਸਿੱਖਾਂ 'ਚ ਬੱਲੇ ਬੱਲੇ ਹੋਈ ਵੀ ਜੋਗੇ ਨੇ ਕਹਿ ਦਿੱਤਾ ਵੀ ਮੈਂ ਤਾਂ ਗੁਰੂ ਜੋਗਾ ਹੀ ਹਾਂ। ਅਤੇ ਸਤਿਗੁਰੂ ਜੀ ਵੀ ਸੱਚੇ ਪਾਤਸ਼ਾਹ ਜੀ ਕਹਿੰਦੇ ਚੰਗਾ ਭਾਈ ਜੋਗਿਆ, ਜੇ ਤੂੰ ਸਾਡੇ ਜੋਗਾ ਬਣੇਗਾ ਨਾ ਤਾਂ ਗੁਰੂ ਵੀ ਤੇਰੇ ਜੋਗਾ ਬਣੇਗਾ। ਹੁਣ ਗੁਰੂ ਤੇ ਸਮਰੱਥ ਨੇ ਘੱਟ ਘੱਟ ਕੇ ਅੰਤਰ ਕੀ ਜਾਣ ਤੇ ਜਾਣਦੇ ਨੇ ਸਭ ਕੁਝ, ਪਰ ਜੋਗੇ ਨੂੰ ਮਾਣ ਹੋ ਗਿਆ ਵੀ ਕਿੰਨੇ ਸਿੱਖ ਦੇ ਸੈਂਕੜਿਆਂ ਦੀ ਗਿਣਤੀ 'ਚ ਸੂਰਬੀਰ ਯੋਧੇ, ਵੱਡੇ ਵੱਡੇ ਬਹਾਦਰ ਨੇ ਇੱਥੇ। ਪਰ ਵਾਹ ਜੋਗਿਆ, ਤੂੰ ਇੱਕ ਇੱਕ ਜੋਗਾ ਜਿਹਨੇ ਕਹਿ ਦਿੱਤਾ ਕਿ ਮੈਂ ਗੁਰੂ ਜੋਗਾ। ਇਤਿਹਾਸ ਤੁਸੀਂ ਜਾਣਦੇ ਹੋ, ਸਾਧ ਸੰਗਤ ਸਮਾਂ ਇੰਨਾ ਨਹੀਂ। ਜੋਗੇ ਦੀਆਂ ਲਾਵਾਂ ਹੋਈਆਂ, ਘਰੋਂ ਪੁੱਛ ਕੇ ਗਿਆ ਸਤਿਗੁਰੂ ਜੀ ਨੂੰ ਘਰ ਨੂੰ, ਮਹਾਰਾਜ ਮੇਰਾ ਵਿਆਹ ਹੈ। ਕਹਿੰਦੇ ਜਾ ਭਾਈ ਵਿਆਹ ਕਰਾ ਲੈ ਜਾ ਕੇ। ਪਰ ਜਦੋਂ ਸਾਡਾ ਸੁਨੇਹਾ ਮਿਲੇ ਨਾ, ਉਦੋਂ ਦੇਰ ਨਾ ਕਰੀ, ਆ ਜਾਈ ਸਤਿਵਚਨ ਮਹਾਰਾਜ, ਚਲਿਆ ਗਿਆ। ਅਤੇ ਪਿੱਛੇ ਹੀ ਸਤਿਗੁਰੂ ਨੇ ਨਾਲ ਹੀ ਇੱਕ ਸਿੱਖ ਭੇਜ ਦਿੱਤਾ ਸਮਝਾ ਕੇ ਵੀ ਜਦੋਂ ਜੋਗਾ ਦੋ ਲਾਵ ਲੈ ਲਵੇ ਨਾ, ਤੀਜੀ ਲਾਵ ਤੋਂ ਪਹਿਲਾਂ ਹੀ ਸਾਡੀ ਆ ਚਿੱਠੀ ਦੇ ਦਿੱਤੀ। ਜੋਗੇ ਨੇ ਤੁਰੇ ਜਾਂਦਿਆਂ ਚਿੱਠੀ ਪੜ੍ਹੀ, ਲਾਵਾਂ ਕਰਦਿਆਂ ਹੀ ਮਨ ਵਿੱਚ ਸੋਚਿਆ ਕਿ ਗੁਰੂ ਦਾ ਹੁਕਮ ਸੀ ਕਿ ਉਦੋਂ ਹੀ ਤੁਰ ਪਈ, ਤੁਰ ਪਿਆ ਉਦੋਂ ਹੀ, ਵਿੱਚੇ ਹੀ ਲਾਵਾਂ ਛੱਡ ਦਿੱਤੀਆਂ। ਘਰਦਿਆਂ ਨੂੰ ਕਿਹਾ ਕਿ ਮੈਨੂੰ ਕੋਈ ਗੁੱਸਾ ਨਹੀਂ, ਕੋਈ ਗਿਲਾ ਨਹੀਂ, ਆ ਰਹਿੰਦੀਆਂ ਲਾਵਾਂ ਮੇਰੀ ਸ੍ਰੀ ਸਾਹਿਬ ਨਾਲ ਲੈ ਦਿਓ, ਪਰ ਮੈਨੂੰ ਗੁਰੂ ਦਾ ਹੁਕਮ ਹੈ, ਮੈਂ ਜਾਵਾਂਗਾ। ਚਲੇ ਗਿਆ। ਰਾਹ ਦੇ ਵਿੱਚ ਫਿਰ ਹੰਕਾਰ ਦੇ ਬੀਜ ਪੁੰਗਰਿਆ ਏ। ਕਹਿੰਦੇ ਬੱਲੇ ਜੋਗਿਆ, ਤੂੰ ਇਕੱਲਾ ਗੁਰੂ ਜੋਗਾ ਕਿਹਾ ਹੀ ਨਹੀਂ, ਤੂੰ ਬਣ ਕੇ ਵੀ ਦਿਖਾ ਦਿੱਤਾ। ਇਹ ਹੰਕਾਰ ਪੈਦਾ ਹੋ ਗਿਆ। ਅਤੇ ਸਤਿਗੁਰੂ ਤੇ ਆਪ ਸਮਰੱਥ ਨੇ, ਉਹਨਾਂ ਨੇ ਤਾਂ ਹੰਕਾਰ ਤੋੜਨਾ ਸੀ। ਅਤੇ ਜਦੋਂ ਹੁਸ਼ਿਆਰਪੁਰ ਆਇਆ, ਉੱਥੇ ਤਰ੍ਹਾਂ ਤਰ੍ਹਾਂ ਦੇ ਨਾਚ ਹੁੰਦੇ ਵੇਖ ਕੇ, ਢੋਲਕੀਆਂ ਵੱਜਦੀਆਂ, ਮਰਦੰਗ ਵੱਜਦੀਆਂ ਸੁਣ ਕੇ ਮੋਹਿਆ ਗਿਆ ਜੋਗਾ, ਉੱਧਰ ਨੂੰ ਚਲਿਆ ਗਿਆ। ਅਤੇ ਸਤਿਗੁਰੂ ਆਪ ਸਿੱਖ ਦੇ ਰੂਪ ਵਿੱਚ ਪਹਿਰਾ ਦੇ ਰਹੇ ਨੇ। ਜਦੋਂ ਹਨੇਰਾ ਹੋਇਆ, ਜੋਗਾ ਉੱਧਰ ਨੂੰ ਜਾ ਰਿਹਾ, ਬੂਹੇ 'ਤੇ ਗਿਆ, ਪੁੱਛਿਆ ਵੀ ਮੈਂ ਅੰਦਰ ਜਾਣਾ। ਕਹਿੰਦੇ ਭਾਈ ਤੂੰ ਜਾਣਾ ਅੰਦਰ? ਕਹਿੰਦੇ ਹਾਂ ਮੈਂ ਜਾਣਾ ਹੈ। ਕਹਿੰਦੇ ਵੀ ਤੂੰ ਕਿਉਂ ਜਾਣਾ ਉੱਥੇ? ਕਹਿੰਦੇ ਮੈਂ ਅਖਾੜਾ ਦੇਖਣਾ ਹੈ, ਕਿੰਨਾ ਸੋਹਣਾ ਨਾਚ ਹੋ ਰਿਹਾ। ਉਹ ਪਹਿਰੇਦਾਰ ਕਹਿੰਦਾ ਵੀ ਤੂੰ ਤੇ ਸਿੱਖ ਲੱਗਦਾ, ਗੁਰੂ ਨਾਨਕ ਦਾ ਸਿੱਖ, ਇਹ ਸਿੱਖਾਂ ਵਾਲਾ ਥਾਂ ਨਹੀਂ ਹੈਗਾ। ਜੋਗੇ ਦੀ ਅੱਖਾਂ ਖੁੱਲ ਗਈਆਂ ਤੇ ਜਦੋਂ ਗਏ ਪੰਡਾਲ 'ਚ ਪਹੁੰਚ ਗਿਆ। ਹੁਣ ਸ਼ਰਮਿੰਦਾ ਅੰਦਰੇ ਅੰਦਰ, ਸਾਡੇ ਨਾਲ ਤੂੰ ਹਜ਼ਾਰਾਂ ਗੁਣਾ ਚੰਗਾ ਜੋਗਾ, ਹਜ਼ਾਰਾਂ ਗੁਣਾ। ਅਸੀਂ ਤੇ ਕੁਕਰਮ ਕਰਕੇ ਵੀ ਆਪਣੇ ਅੰਦਰ ਵਿੱਚ ਪਛੋਤਾਵਾ ਨਹੀਂ ਕਰਦੇ, ਬੇਸ਼ਰਮੀ ਦੇ ਨਾਲ ਉਹਨਾਂ ਹੀ ਔਗੁਣਾਂ ਦੇ ਨਾਲ ਅੱਗੇ ਵਧੀ ਜਾ ਰਹੇ ਹਾਂ। ਧੰਨ ਭਾਈ ਜੋਗਾ, ਔਗੁਣ ਕਰਕੇ ਪਛਤਾਵਾ ਕਰਕੇ ਗੁਰੂ ਤੂੰ ਆਪਣਾ ਆਪ ਬਖਸ਼ਾ ਗਿਆ। ਸੋ ਭਾਈ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਕੌਣ ਇਹੋ ਜਿਹੇ ਗੁਣ ਕਰਨ ਵਾਲਾ? ਇਹ ਤੇ ਸਤਿਗੁਰੂ ਹੈ ਜਿਹੜਾ ਸਾਡੇ ਤੇ ਇਹ ਪਰਉਪਕਾਰ ਕਰ ਦੇਵੇ, ਸਾਡੇ ਵਿੱਚੋਂ ਇਹ ਔਗੁਣ ਵਿਸ਼ੇ ਕੱਢ ਦੇਵੇ। ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਜ ਦੁੱਖ ਅਰ ਅਹੰ ਰੋਗ। ਕਹਿੰਦੇ ਭਾਈ ਕਈ ਵਾਰ ਭੁਲੇਖਾ ਪੈਂਦਾ ਹੈ ਵੀ ਜਦੋਂ ਪੰਜ ਦੁੱਖ ਕਹਿਤੇ ਤੇ ਫਿਰ ਅਹੰ ਰੋਗ ਕਿਉਂ ਕਿਹਾ? ਕਿਉਂਕਿ ਜਿਹੜਾ ਅਹੰ ਰੋਗ ਹੈ ਨਾ ਸਾਧਸੰਗ ਜੀ, ਇਹ ਪੰਜਾਂ ਵਿਕਾਰਾਂ ਚੋਂ ਹੈ, ਦੁੱਖਾਂ ਚੋਂ ਨਹੀਂ। ਪੰਜ ਵਿਕਾਰ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇੱਥੇ ਪੰਜ ਦੁੱਖ ਦੀ ਗੱਲ ਹੈ, ਤਾਂ ਵਿਸ਼ੇਸ਼ ਤੌਰ 'ਤੇ ਅਹੰ ਰੋਗ ਨੂੰ ਵਿੱਚ ਲਿਆ ਹੈ। ਪੰਜ ਦੁੱਖ ਨੇ ਸ਼ਬਦ ਸਪਰਸ਼ ਰਾਸ ਰੂਪ ਗੰਧ, ਕਹਿੰਦੇ ਇਹਨਾਂ ਵਿੱਚੋਂ ਫਸੇ ਹੋਏ ਮਨੁੱਖ ਨੂੰ ਕਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਕੱਢ ਦਿੰਦੇ ਨੇ। ਐਸੋ ਗੁਣ ਮੇਰੇ ਪ੍ਰਭ ਜੀ ਕੀਨ, ਐਸੇ ਮੇਰੇ ਸਤਿਗੁਰੂ ਜੀ ਆਪ ਕਿਰਪਾ ਕਰ ਦਿੰਦੇ ਹਨ ਕਿ ਸਾਡੇ ਵਿੱਚੋਂ ਇਹ ਪੰਜ ਦੁੱਖ ਖਤਮ ਕਰ ਦਿੰਦੇ ਹਨ। ਸ਼ਬਦ ਸਪਰਸ਼ ਰੂਪ ਰਸ ਗੰਧ,
ਇਹ ਤਨ ਤੇ ਸਗਲ ਦੂਰ ਕੀਨਾ।
ਔਰ ਅਹੰ ਰੋਗ, ਕਹਿੰਦੇ ਹੰਗਤਾ ਦਾ ਰੋਗ, ਜਿਹੜਾ ਮਨ ਵਿੱਚ ਹੰਗਤਾ ਦਾ ਰੋਗ ਹੈ ਕਿ ਮੈਂ ਕੁਝ ਹਾਂ, ਆਪਣੇ ਆਪ ਵਿੱਚ ਹੰਕਾਰ ਕਰਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਸਾਰੇ ਹੀ ਤਨ ਤੋਂ ਦੂਰ ਕਰ ਦਿੱਤੇ, ਤਨ ਵਿੱਚੋਂ ਮਹਾਰਾਜ ਨੇ ਕੱਢ ਦਿੱਤੇ, ਕਿਰਪਾ ਕਰ ਦਿੱਤੇ।
ਰਹਾਓ ਬੰਧਨ ਤੋਰ ਸ਼ੋਰ ਵਿਖਿਆ ਤੇ,
ਵਿਸ਼ਰਾਮ ਦੇ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਬੰਧਨ ਤੋਰ। ਮਹਾਰਾਜ ਕਹਿੰਦੇ ਜਨਮ ਮਰਨ ਦੇ ਬੰਧਨ ਕੱਟ ਦਿੱਤੇ ਸਤਿਗੁਰੂ ਜੀ ਨੇ। ਜਦੋਂ ਇਹ ਸਾਡੇ 'ਚੋਂ ਰੋਗ ਕੱਢੇ ਨਾ, ਫਿਰ ਇੱਥੇ ਹੀ ਨਹੀਂ ਪਰਲੋਕ ਤੱਕ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਹਾਰਾ ਦਿੱਤਾ, ਜਨਮ ਮਰਨ ਦੇ ਬੰਧਨ ਕੱਟ ਦਿੱਤੇ ਅਤੇ ਇਹਨਾਂ ਵਿਸ਼ਿਆਂ ਵਿਕਾਰਾਂ 'ਚੋਂ ਸਾਨੂੰ ਛੁਡਾ ਲਿਆ, ਐਸੀ ਕਿਰਪਾ ਕੀਤੀ, ਇਹਨਾਂ ਦੇ ਬੰਧਨਾਂ 'ਚੋਂ ਵੀ ਸਾਨੂੰ ਛੁਡਾ ਲਿਆ।
ਗੁਰ ਕੋ ਸ਼ਬਦ ਮੇਰਾ ਹੀ ਅਰਾ ਦੀਨਾ।
ਕਹਿੰਦੇ ਕਿਵੇਂ ਛੁਡਾਇਆ ਭਾਈ? ਪਹਿਲੀ ਗੱਲ ਤਾਂ ਇਹ ਪੰਜ ਦੁੱਖ ਮਿਟਣੇ ਬੜੇ ਔਖੇ ਸੀ, ਗੁਰੂ ਸਾਹਿਬ ਨੇ ਕਿਰਪਾ ਕਿਵੇਂ ਕੀਤੀ? ਕਹਿੰਦੇ ਕਿਰਪਾ ਐਂ ਕੀਤੀ, ਗੁਰ ਕੋ ਸ਼ਬਦ ਮੇਰਾ ਹੀਰ ਹੈ ਦੇਣ, ਮੇਰੇ ਹਿਰਦੇ ਵਿੱਚ ਮਹਾਰਾਜ ਨੇ ਗੁਰੂ ਕਾ ਸ਼ਬਦ ਟਿਕਾ ਦਿੱਤਾ, ਸ਼ਬਦ ਟਿਕਾ ਦਿੱਤਾ। ਭਾਈ ਪੜਿਓ ਫਿਰ ਗੱਜ ਕੇ, ਵਾਹਿਗੁਰੂ 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 ਵਾਹਿਗੁਰੂ, ਸਾਰੇ ਬੋਲੋ ਭਾਈ, ਸਾਰੇ ਬੋਲੋ, ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ।
ਗੁਰ ਕੋ ਸ਼ਬਦ ਮੇਰਾ ਹੀਰ ਹੈ ਦੀਨ, ਫਿਰ ਭਾਈ ਕੀ ਹੋਇਆ? ਸਤਿਗੁਰ ਸ਼ਬਦ ਹਜ਼ਾਰੋ ਦੀਪਾ, ਬਿਨ ਸਿਉ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਜਿੱਥੇ ਵਿਸ਼ੇ ਵਿਕਾਰ ਸੀ, ਜਿੱਥੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਸੀ, ਸਾਧਸੰਗ ਜਿੱਥੇ ਦੁਬਧਾ ਸੀ, ਜਿੱਥੇ ਹੰਕਾਰ ਸੀ, ਉੱਥੇ ਮਹਾਰਾਜ ਨੇ ਕੀ ਕੀਤਾ? ਸਤਿਗੁਰ ਸ਼ਬਦ ਹਜ਼ਾਰੋ ਦੀਪਾ, ਉੱਥੇ ਸ਼ਬਦ ਦਾ ਪ੍ਰਕਾਸ਼ ਕਰ ਦਿੱਤਾ ਮਹਾਰਾਜ ਨੇ। ਫਿਰ ਕੀ ਹੋਇਆ? ਬਿਨ ਸਿਉ ਅੰਧਕਾਰ ਤੇ ਮੰਦਰ, ਜਿਹੜੀ ਅੰਧਤਾਈ ਦੇ ਵਿੱਚ ਇਹ ਸਾਡੇ ਹਿਰਦੇ ਵਿੱਚ ਭਾਰੀ ਹਨੇਰਾ ਛਾਇਆ ਹੋਇਆ ਸੀ, ਉਹ ਸਾਰਾ ਹੀ ਕੱਟ ਦਿੱਤਾ। ਅਤੇ ਫਿਰ ਬਿਨ ਸਿਉ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਫਿਰ ਰਤਨਾ ਰਤਨ ਪਦਾਰਥ, ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਫਿਰ ਕੀ ਦੇਖਿਆ? ਕਿ ਇਸ ਹਿਰਦੇ ਦੇ ਵਿੱਚ ਰਤਨਾਂ ਦੇ ਭੰਡਾਰੇ ਹਨ, ਇੱਥੇ ਸਤ ਸੰਤੋਖ ਵਰਗੇ ਸ਼ੁਭ ਗੁਣ, ਇੱਥੇ ਆਪਾਂ ਤੇ ਕੁਰਬਾਨੀ ਕਰਨ ਵਾਲੇ ਧਰਮ ਤੋਂ ਆਪਾਂ ਵਾਰਨ ਵਾਲੇ ਸ਼ੁਭ ਗੁਣ ਇਹ ਭਰੇ ਪਏ ਨੇ ਕਿੱਥੋਂ ਪ੍ਰਾਪਤ ਹੋਏ ਗੁਰਬਾਣੀ ਵਿੱਚੋਂ ਗੁਰੂ ਕੇ ਸ਼ਬਦ ਵਿੱਚੋਂ ਇਸ ਕਰਕੇ ਗੁਰ ਕੋ ਸ਼ਬਦ ਮੇਰਾ ਹੀਰਾ ਦੀਨ ਸਤਿਗੁਰੂ ਜੀ ਨੇ ਕਿਰਪਾ ਕੀਤੀ ਜਿਹੜਾ ਸ਼ਬਦ ਸੀ ਗੁਰੂ ਕਾ ਵਾਹਿਗੁਰੂ ਸ਼ਬਦ ਸਾਡੇ ਹਿਰਦੇ ਵਿੱਚ ਵਸਾ ਦਿੱਤਾ
ਰੂਪ ਅਨਰੂਪ ਮੋਰ ਕਛ ਨਾ ਵਿਚਾਰਿਓ
ਉਹਦੀ ਕਿਰਪਾ ਕੀਤੀ ਮੇਰਾ ਸਰੂਪ ਨਹੀਂ ਦੇਖਿਆ ਮਹਾਰਾਜ ਨੇ ਨਹੀਂ ਦੇਖਿਆ ਕਿ ਬੜਾ ਸੁੰਦਰ ਹੈ ਤਾਂ ਮੈਂ ਇਹਨੂੰ ਦੇਣਾ ਹੈ ਇਹਦੇ ਵਿੱਚ ਚੰਗੇ ਗੁਣ ਨੇ ਮੈਂ ਤਾਂ ਦੇਣਾ ਹੈ ਇਹ ਧਨਾੜ ਹੈ ਬੜਾ ਸੋਹਣਾ ਹੈ ਨਹੀਂ ਇੱਥੇ ਤੇ ਕੱਟ ਦਿੱਤਾ ਮਹਾਰਾਜ ਨੇ ਤਾਂ ਪੱਖ ਹੀ ਕੱਟ ਦਿੱਤਾ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ ਮ੍ਰਿਤਕ ਕਹੀਏ ਨਾਨਕਾ ਜੇ ਪ੍ਰੇਤ ਨਹੀਂ ਭਗਵੰਤ ਕਹਿੰਦੇ ਇਹ ਤੇ ਪੱਖ ਹੀ ਨਹੀਂ ਅਥਵਾ ਸਤਿਗੁਰੂ ਨੇ ਤਾਂ ਨਹੀਂ ਸਾਡੇ ਤੇ ਗੁਣ ਕੀਤੇ ਕਿ ਇਹਦਾ ਅੰਦਰ ਬੜਾ ਸ਼ੁੱਧ ਹੋ ਗਿਆ ਇਹਨੇ ਬੜਾ ਸ਼ੁੱਧ ਕਰ ਲਿਆ ਆਪਣੇ ਆਪ ਨਹੀਂ ਭਾਈ ਇੱਥੇ ਤਾਂ ਗਣਕਾਂ ਵਰਗੀਆਂ ਪਾਪੜਾਂ ਦੇ ਉੱਪਰ ਵੀ ਕਿਰਪਾ ਕਰ ਦਿੰਦਾ ਮਹਾਰਾਜ ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰੂਪ ਅਨਰੂਪ ਮੇਰਾ ਕਾਸ਼ ਨਾ ਵਿਚਾਰਿਓ ਇਹ ਨਹੀਂ ਵਿਚਾਰ ਕੀਤੀ ਕਿ ਤਾਂ ਉਗਣ ਦਾ ਭਰਿਆ ਹੋਇਆ ਸਾਡੇ 'ਤੇ ਤਾਂ ਕਿਰਪਾ ਹੀ ਕਰ ਦਿੱਤੀ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਵਧਾਰਿਓ ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਕਰਕੇ ਸਾਨੂੰ ਨਿਹਾਲ ਕਰ ਦਿੱਤਾ
ਪ੍ਰੇਮ ਗਹਿਓ ਮੋਹੇ ਹਰ ਰੰਗ ਪੀਨਾ
ਕਹਿੰਦੇ ਭਾਈ ਇੱਕ ਗੱਲ ਸੀ ਕਿ ਸਾਡੇ ਮਨ ਵਿੱਚ ਜੋ ਪਰਮਾਤਮਾ ਪ੍ਰਤੀ ਪ੍ਰੇਮ ਬਣਿਆ ਸੀ ਨਾ ਜਿਨ ਪ੍ਰੇਮ ਕੀ ਉੱਤੇ ਨਹੀਂ ਪ੍ਰਾ ਪਾਇਓ ਪ੍ਰੇਮ ਨਾਲ ਵਾਹਿਗੁਰੂ ਜਪਿਆ ਪ੍ਰੇਮ ਨਾਲ ਪੰਜਾਂ ਬਾਣੀਆਂ ਦਾ ਨਿਤਨੇਮ ਕੀਤਾ ਪ੍ਰੇਮ ਨਾਲ ਸ਼ਰਧਾ ਭਾਵਨਾ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕੀਤੇ ਅਤੇ ਕਹਿੰਦੇ ਜਦੋਂ ਪ੍ਰੇਮ ਗਹਿਓ ਜਦੋਂ ਸਾਡੇ ਮਨ ਦੇ ਵਿੱਚ ਇਹ ਪਕੜ ਪੈ ਗਈ ਨਾ ਪ੍ਰੇਮ ਦੀ ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਐਸੀ ਰਹਿਮਤ ਕੀਤੀ ਕਿਰਪਾ ਕੀਤੀ ਫਿਰ ਕੀ ਕੀਤਾ ਭਾਈ ਪ੍ਰੇਮ ਗਹਿਓ ਮੋਹੇ ਹਰ ਰੰਗ ਭੀਨ ਸਾਨੂੰ ਐਸੇ ਪਰਮਾਤਮਾ ਦੇ ਰੰਗ ਵਿੱਚ ਐਸਾ ਭੇਦ ਕਰ ਲਿਆ ਪ੍ਰੇਮ ਦੇ ਨਾਲ ਸਾਨੂੰ ਫੜ ਲਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰੇਮਾ ਭਗਤੀ ਬਖਸ਼ ਕੇ ਸਾਨੂੰ ਐਸੇ ਨਾਮ ਵਿੱਚ ਰੰਗ ਦਿੱਤਾ ਸਾਡੇ ਹਿਰਦੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚੰਗੀ ਤਰ੍ਹਾਂ ਭਿਉਂ ਦਿੱਤਾ ਪ੍ਰੇਮ ਰੰਗ ਵਿੱਚ
ਵੇਖਿਓ ਲਾਲਣ ਪਾਟ ਬੀਚ ਖੋਏ
ਜਦੋਂ ਪ੍ਰੇਮ ਰੰਗ ਦੇ ਵਿੱਚ ਅਭੇਦਤਾ ਪ੍ਰਾਪਤ ਹੋਈ ਫਿਰ ਕੀ ਹੋਇਆ ਕਹਿੰਦੇ ਉਸ ਲਾਲਣ ਪ੍ਰਭੂ ਪ੍ਰੀਤਮ ਨੂੰ ਆਪਣੀਆਂ ਅੱਖਾਂ ਦੇ ਨਾਲ ਤੱਕ ਲਿਆ ਕਿਵੇਂ ਤੱਕ ਲਿਆ ਭਾਈ ਪਾਟ ਬੀਚ ਖੋਏ ਜਿਹੜੇ ਪੜਦੇ ਪਏ ਸੀ ਨਾ ਪੰਜਾਂ ਕੋਸ਼ਾਂ ਦੇ ਆਸਾ ਤ੍ਰਿਸ਼ਨਾ ਦੇ ਉਹ ਪੜਦੇ ਚੱਕ ਦਿੱਤੇ ਮਹਾਰਾਜ ਨੇ
ਆਨੰਦ ਚਿਤਾ ਹਰ ਖੇ ਪਤੀਨਾ
ਫਿਰ ਕਹਿੰਦੇ ਆਨੰਦ ਚਿਤ ਆਨੰਦ ਹੀ ਆਨੰਦ ਪ੍ਰਾਪਤ ਹੋ ਗਿਆ ਇੰਨੇ ਖੁਸ਼ੀ ਖੇੜਾ ਹੋਇਆ ਕਹਿੰਦੇ ਕੇਵਲ ਸਾਨੂੰ ਹੀ ਨਹੀਂ ਹੋਇਆ ਇੱਕ ਜਗਿਆਸੂ ਨੂੰ ਤਾਰ ਕੇ ਉਸ ਪਰਮਾਤਮਾ ਦੇ ਮਨ ਵਿੱਚ ਵੀ ਬੜਾ ਆਨੰਦ ਪੈਦਾ ਹੋਇਆ ਕਿ ਆਹ ਜਗਿਆਸੂ ਪਾਰ ਉਤਰ ਗਿਆ ਹੈ ਇਹਦੇ ਸਾਡੇ ਵਿੱਚ ਭੇਤਾ ਪ੍ਰਾਪਤ ਕਰ ਲਈ ਹੈ
ਜਿਸਹੀ ਕੋ ਗ੍ਰਿਹ ਸੋਈ ਪ੍ਰਭ ਨਾਨਕ
ਕਹਿੰਦੇ ਭਾਈ ਕਿਹਦੀ ਗੱਲ ਕਰੀਏ ਇਹ ਗ੍ਰਹਿ ਜਿਹੜਾ ਸਾਡਾ ਸਰੀਰ ਹੈ ਇਹ ਵੀ ਉਸ ਮਾਲਕ ਦਾ ਹੈ ਇਹ ਜਿਹੜਾ ਗ੍ਰਹਿ ਸਤਸੰਗਤ ਘਰ ਹੈ ਇਹ ਵੀ ਉਸ ਮਾਲਕ ਦਾ ਹੈ ਜਿੱਥੋਂ ਸਾਨੂੰ ਇਹ ਪ੍ਰਾਪਤੀ ਹੋਈ ਇਹ ਗ੍ਰਹਿ ਜਿਹੜਾ ਸੰਸਾਰ ਹੈ ਇਹ ਵੀ ਉਸੇ ਮਾਲਕ ਦਾ ਹੈ ਤੈਸੀ ਕਿ ਗ੍ਰਹਿ ਸੋਈ ਪ੍ਰਭ ਨਾਨਕ ਉਹੀ ਕਹਿੰਦੇ ਮਾਲਕ ਆਪ ਹੈ ਜਿਹਨੇ ਆਪ ਕਿਰਪਾ ਦ੍ਰਿਸ਼ਟੀ ਕੀਤੀ ਹੈ ਉਹੀ ਸਾਨੂੰ ਵਸੀ ਕਰਨ ਵਾਲਾ ਕਿਉਂਕਿ ਸਾਡਾ ਹਿਰਦਾ ਰੂਪ ਘਰ ਵੀ ਤਾਂ ਉਸੇ ਦੇ ਅਧੀਨ ਹੈ
ਸੋ ਠਾਕੁਰ ਤਿਸਹੀ ਕੋ ਧੀਨ
ਕਹਿੰਦੇ ਭਾਈ ਉਹੀ ਸਾਡਾ ਮਾਲਕ ਹੈ ਤਿਸਹੀ ਕੋ ਧੀਨ ਉਹਦੇ ਅਧੀਨ ਹੈ ਸਾਰੀ ਸ੍ਰਿਸ਼ਟੀ ਉਹਦੇ ਅਧੀਨ ਨੇ ਔਗੁਣ ਤੇ ਗੁਣ ਅਤੇ ਉਸੇ ਨੂੰ ਅਸੀਂ ਧਿਆਉਣਾ ਕਰਦੇ ਹਾਂ ਸਤਿਗੁਰੂ ਜੀ ਨੇ ਇਹ ਕਿਰਪਾ ਕੀਤੀ ਹੈ ਭਾਈ ਸੋ ਸ਼ੁਭ ਗੁਣ ਸਾਡੇ ਹਿਰਦੇ ਵਿੱਚ ਵਸਣ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਆਪਣੇ ਬਖਸ਼ਾਂ ਵਿੱਚੋਂ ਆਪਣੀਆਂ ਬਖਸ਼ਾਂ ਦੇ ਭੰਡਾਰਿਆਂ ਵਿੱਚੋਂ ਸਾਨੂੰ ਵੀ ਕਿਣਕਾਂ ਦੇ ਦੇਣ ਅਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ
ਵੇਖਿਓ ਲਾਲਣ ਪਾਟ ਬੀਚ ਖੋਏ ਆਨੰਦ ਚਿਤਾ ਹਰਖੇ ਪਤੀਨਾ ਤਿਸਹੀ ਕੋ ਗ੍ਰਿਹ ਸੋਈ ਪ੍ਰਭ ਨਾਨਕ ਸੋ ਠਾਕੁਰ ਤਿਸਹੀ ਕੋ ਧੀਨਾ
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।